ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਤ ਮਹੱਲਾ ਪਹਿਲਾ, ਘਰ ਪਹਿਲਾ, ਅਸ਼ਟਪਦੀਆ ਚੌਤੁਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਰਦਾਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਨ ਨਾ ਜਾਈ, ਤ੍ਰਿਸ਼ਨਾ ਰਾਤ ਨਾ ਪਰ ਘਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ, ਦੁਬਦਾ ਨਾ ਪੜੋ ਨਾ ਹਰ ਬਿਨ ਹੋਰ ਨਾ ਪੂਜੋ, ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਨ ਨਾ ਜਾਈ, ਤ੍ਰਿਸ਼ਨਾ ਰਾਤ ਨਾ ਪਰ ਘਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ, ਘਰ ਪਿੱਤਰ ਘਰ ਗੁਰੂ ਦਿਖਾਇਆ, ਸਹਿਜ ਰਤੇ ਮਨ ਪਾਈ, ਤੂੰ ਆਪੇ ਦਾਨਾ ਆਪੇ ਬੀਨਾ, ਤੂੰ ਦੇਵਾ ਮਤ ਸਾਈ, ਮਨ ਬੈਰਾਗ ਰਤੋ ਬੈਰਾਗੀ, ਸ਼ਬਦ ਮਨ ਵਿਦਿਆ ਮੇਰੀ ਮਾਈ, ਅੰਤਰ ਜੋਤ ਨਿਰੰਤਰ ਬਾਣੀ, ਸੱਚੇ ਸਾਹਿਬ ਸਿਉ ਲਿਵ ਲਾਈ, ਮਨ ਬੈਰਾਗ ਰਤੋ ਬੈਰਾਗੀ, ਸ਼ਬਦ ਮਨ ਵਿਦਿਆ ਮੇਰੀ ਮਾਈ, ਅੰਤਰ ਜੋਤ ਨਿਰੰਤਰ ਬਾਣੀ, ਸੱਚੇ ਸਾਹਿਬ ਸਿਉ ਲਿਵ ਲਾਈ ਰਹਾਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਤਿਗੁਰੂ ਖਾਲਸਾ ਸਤਿ ਸੰਗਤ ਜੀ, ਰੋਗ ਦਾਰੂ ਦੋਵੇਂ ਬੁਝੇ, ਸਵੈਦ ਸੁਣਾਉਣ, ਇਸ ਨਿਯਮ ਦੇ ਮੁਤਾਬਕ ਸਤਿਗੁਰੂ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਹੁਕਮਨਾਮੇ ਦੇ ਵਿੱਚ ਰੋਗ ਦਾ ਤੇ ਦਵਾਈ ਦਾ ਜ਼ਿਕਰ ਵੀ ਕੀਤਾ ਹੈ। ਅਸੀਂ ਕਿਹੜੀ ਗੱਲ ਕਰਕੇ ਉਲਝੇ ਹਾਂ ਔਰ ਇਹ ਜ਼ਿੰਦਗੀ ਦਾ ਮਸਲਾ ਕਿਵੇਂ ਹੱਲ ਹੋਵੇ, ਇਹ ਸਤਿਗੁਰੂ ਪਾਤਸ਼ਾਹ ਨੇ ਖੁਲਾਸੇ ਦੇ ਸਹਿਤ ਇਸ ਵਿਚਾਰ ਨੂੰ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਨਿਖੇੜ ਕਰਕੇ ਸਾਨੂੰ ਸਮਝਾਇਆ। ਸ਼ਬਦ ਲਮੇਰਾ ਹੋਣ ਕਰਕੇ ਆਪਾਂ ਬਰੀਕੀ ਨਾਲ ਇਹਦੀ ਵਿਚਾਰ ਕਰ ਨਹੀਂ ਸਕਦੇ, ਲੇਕਿਨ ਜਿਵੇਂ ਜਿਵੇਂ ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨਗੇ ਇਸ ਪੱਖ ਨੂੰ ਆਪਾਂ ਵਿਚਾਰਾਂਗੇ। ਇਹ ਕਹਿ ਸਕਦੇ ਵੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਦਾ ਸੈਂਟਰਲ ਆਈਡੀਆ, ਕੇਂਦਰੀ ਨੁਕਤਾ ਇਹ ਹੈ, ਗੁਰੂ ਕੇ ਸਿੱਖਾ ਦਿੱਤੇ ਪੁਣੇ ਚ ਨਾ ਪਾਇਆ, ਦਿੱਤੇ ਪੁਣੇ ਤੋਂ ਭਾਵ ਤੇਰੀ ਅਰਦਾਸ ਤੇਰੀ ਬੇਨਤੀ ਕੇਵਲ ਤੇ ਕੇਵਲ ਇੱਕ ਦੇ ਹੋਵੇ, ਜਣੇ ਖਣੇ ਅੰਗੇ ਮੱਥਾ ਟੇਕ ਕੇ ਤੇ ਆਪਣੀ ਜ਼ਿੰਦਗੀ ਨੂੰ ਬਰਬਾਦ ਨਾ ਕਰ। ਇਸ ਪੱਖ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਸਮਝਾਉਣਗੇ, ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨ, ਇਹ ਸਿਧਾਂਤ ਸਾਡੇ ਜੀਵਨ ਦਾ ਅੰਗ ਬਣੇ, ਇਕਾਗਰਤਾ ਲਈ ਯਤਨ ਕਰੋ ਤੇ ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਤ ਮਹੱਲਾ ਪਹਿਲਾ, ਘਰ ਪਹਿਲਾ, ਅਸ਼ਟਪਦੀਆ ਚੌਤੁਕੀ,
ਰਾਗ ਸੋਠ ਹੈ, ਪਹਿਲੇ ਪਾਤਸ਼ਾਹ ਜੀ ਦੇ ਉਚਾਰ ਨਿਹਾਰੇ ਨੇ ਤੇ ਜੋ ਗੁਰੂ ਘਰ ਦੇ ਕੀਰਤਨੀ ਸਾਡੇ ਰਾਗੀ ਸਿੰਘ ਵੀਰ ਨੇ ਉਹਨਾਂ ਵਾਸਤੇ ਇੱਕ ਸੇਧ ਹੈ, ਡਾਇਰੈਕਸ਼ਨ ਹੈ, ਗੁਰੂ ਕੇ ਸਿੱਖੋ। ਜਦੋਂ ਵੀ ਇਹਦਾ ਕੀਰਤਨ ਕਰੋ ਉਦੋਂ ਪਹਿਲੇ ਘਰ ਸੁਰਤਾਲ ਵਿੱਚ ਇਹਦਾ ਗਾਇਨ ਕਰਨਾ। ਅਗਰ ਮੈਂ ਘਰ ਦੀ ਵਿਆਖਿਆ ਕਰਾਂ ਤੇ ਸ਼ਾਇਦ ਸਾਰਾ ਟਾਈਮ ਇਹਦੇ ਤੇ ਪੂਰਾ ਹੋ ਜਾਏ। ਘਰ ਦੇ ਬੇਅੰਤ ਅਰਥ ਨੇ, ਜਸਟ ਲਾਈਕ ਅਸੀਂ ਰਾਤ ਨੂੰ ਬਰਾਜਣ ਲੱਗੇ ਹਾਂ, ਸੋਹਲੇ ਦਾ ਪਾਠ ਕਰਦੇ ਹਾਂ, ਉੱਥੇ ਪਾਠ ਹੁੰਦਾ ਛੇ ਘਰ ਛੇ ਗੁਰ। ਉੱਥੇ ਘਰ ਦਾ ਅਰਥ ਹੈ ਸ਼ਾਸਤਰ, ਛੇ ਸ਼ਾਸਤਰਾਂ ਦੇ ਛੇ ਕਰਤੇ ਨੇ। ਇਸੇ ਤਰ੍ਹਾਂ ਇੱਥੇ ਘਰ ਦਾ ਅਰਥ ਹੈ ਸੁਰਤਾਲ। ਔਰ ਮੈਂ ਗਾਹੇ ਬਗਾਏ ਤਕਰੀਬਨ ਬੇਨਤੀ ਕਰਦਾ ਰਹਿੰਦਾ, ਗੁਰੂ ਕੀ ਬਾਣੀ ਚ ਔਂਕੜ ਬੜਾ ਵਰਤਿਆ ਔਰ ਅਸੀਂ ਇਹਨੂੰ ਡੀਪਲੀ ਤੌਰ ਤੇ ਬਰੀਕੀ ਨਾਲ ਲੈਂਦੇ ਨਹੀਂ, ਇਹ ਸਾਡੀ ਕਮਜ਼ੋਰੀ ਹੈ। ਉਦਾਹਰਣ ਦਿਆਂ, ਅਸੀਂ ਗੁਰੂ ਘਰਾਂ ਵਿੱਚ ਆਮ ਕਰਕੇ ਸਤਨਾਮ ਵਾਹਿਗੁਰੂ ਲਿਖਿਆ, ਬੜੀ ਚੰਗੀ ਗੱਲ, ਮਾੜੀ ਨਹੀਂ। ਲੇਕਿਨ ਤੁਸੀਂ ਨੋਟ ਕਰਨਾ, ਸੱਸਾ ਤੱਤੇ ਨੂੰ ਸਿਹਾਰੀ ਤੇ ਨੰਨੇ ਨੂੰ ਕੰਨਾਂ ਤੇ ਅੱਗੇ ਮੰਮਾ ਅੱਖਰ ਹੋਵੇਗਾ, ਥੱਲੇ ਔਂਕੜ ਨਹੀਂ ਹੋਏਗਾ। ਇਹ ਤੁਸੀਂ ਆਮ ਵੇਖ ਸਕਦੇ ਹੋ, ਪਰ ਜੇ ਮੰਮੇ ਥੱਲੇ ਔਂਕੜ ਨਾ ਲੱਗਾ, ਇਹਦੇ ਅਰਥਾਂ ਦੇ ਨਰਥ ਹੋ ਜਾਣਗੇ। ਇਹ ਆਪ ਆਮ ਕਰਕੇ ਸਤਨਾਮ ਕਈ ਵਾਰ ਲਿਖਦੇ ਵੀ ਹਾਂ, ਮੰਮੇ ਥੱਲੇ ਔਂਕੜ ਲਾਉਣ ਦਾ ਯਤਨ ਨਹੀਂ ਕਰਦੇ। ਗੱਡੀਆਂ ਤੇ ਵੀਰਾਂ ਨੇ ਲਿਖਿਆ, ਕਾਰਾਂ ਤੇ ਲਿਖਿਆ, ਹੋਰ ਗੁਰਦੁਆਰਿਆਂ ਤੇ ਲਿਖਿਆ, ਮਾੜੀ ਗੱਲ ਨਹੀਂ, ਚੰਗੀ ਗੱਲ ਹੈ। ਲੇਕਿਨ ਔਂਕੜ ਨਾ ਲੱਗੇਗਾ ਤੇ ਇਹਦਾ ਅਰਥ ਨਹੀਂ ਬਣਨਾ। ਔਂਕੜ ਲੱਗੇਗਾ ਤੇ ਇਹਦਾ ਅਰਥ ਕੀ ਹੈ? ਕੇਵਲ ਤੇ ਕੇਵਲ ਇੱਕ ਵਾਹਿਗੁਰੂ ਹੀ ਸੱਤ ਹੈ, ਬਾਕੀ ਝੂਠ ਸਾਰਾ ਕੁਝ। ਆਪਾਂ ਜੋ ਵੇਖ ਰਹੇ ਹਾਂ, ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਇਸੇ ਤਰ੍ਹਾਂ ਇੱਥੇ ਵੀ ਘਰ ਦੇ ਥੱਲੇ ਜਿਹੜਾ ਔਂਕੜ ਲੱਗਾ ਨਾ, ਇਹਦਾ ਭਾਵ ਹੈ ਕਿ ਗੁਰਮੁਖਾ ਕੇਵਲ ਤੇ ਕੇਵਲ ਵਾਹਿਗੁਰੂ ਦੇ ਘਰ ਵਿੱਚ ਰਹੋ, ਗੁਰੂ ਦੇ ਘਰ ਵਿੱਚ ਰਹੋ, ਥਾਂ ਥਾਂ ਤੇ ਭੜਕਣਾ। ਤੇਰਾ ਇੱਕੋ ਘਰ ਹੈ ਗੁਰੂ ਘਰ, ਗੁਰੂ ਦੇ ਚਰਨ, ਗੁਰੂ ਦੀ ਬਾਣੀ। ਇਹਦੇ ਗਾਉਣ ਅਰਥ ਸਾਨੂੰ ਇਸ ਗੱਲ ਦੇ ਸੰਕੇਤ ਦਿੰਦੇ ਹਨ। ਅਸ਼ਟਪਦੀਆ ਤੋਂ ਭਾਵ ਹੈ, ਅਗਰ ਇੱਕ ਹੁੰਦਾ ਤੇ ਆਉਣਾ ਸੀ ਅਸ਼ਟਪਦੀ। ਅਸ਼ਟਪਦੀਆਂ ਤੋਂ ਭਾਵ ਬਹੁ ਵਚਨ, ਇੱਕ ਤੋਂ ਜ਼ਿਆਦਾ। ਚੌ ਤੁਕੀ ਤੋਂ ਭਾਵ ਹੈ ਕਿ ਇਹ ਜਿਹੜੀਆਂ ਪੌੜੀਆਂ ਨੇ ਇਹਨਾਂ ਵਿੱਚ ਚਾਰ ਚਾਰ ਤੁਕਾਂ ਦੀ ਵਰਤੋਂ ਕੀਤੀ ਹੋਵੇਗੀ। ਹਾਂਜੀ,
ਇੱਕ ਓਅੰਕਾਰ ਸਰਗੁਰ ਪ੍ਰਸਾਦ,
ਪਰਮਾਤਮਾ ਇੱਕ ਹੈ, ਅਦਵੈਤ ਰੂਪੀ ਬ੍ਰਹਮ ਹੈ, ਉਚਾਰਨ ਤੇ ਰੱਖਿਆ ਕਰਦਾ ਹੈ। ਪਰ ਇਹਦੀ ਸੋਝੀ ਸੱਚੇ ਗੁਰੂ ਦੀ ਕਿਰਪਾ ਤੋਂ ਬਿਨਾਂ ਹੋ ਨਹੀਂ ਸਕਦੀ। ਪ੍ਰਸਾਦ ਦਾ ਭਾਵ ਹੁੰਦਾ ਹੈ ਕਿਰਪਾ, ਰਹਿਮਤ। ਮੈਂ ਤਕਰੀਬਨ 52 ਸਾਲ ਹੋ ਗਏ ਕਿਸੇ ਮੁਸਲਮਾਨ ਬਜ਼ੁਰਗ ਨੂੰ ਬੋਲਦਿਆਂ ਸੁਣਿਆ ਤੇ ਮੈਂ ਉਹਦੇ ਤੇ ਵਿਚਾਰ ਤੋਂ ਬੜਾ ਪ੍ਰਭਾਵਿਤ ਹੋਇਆ। ਉਹ ਵਿਰਾਗ ਦੇ ਵਿੱਚ ਉੱਪਰ ਨੂੰ ਹੱਥ ਕਰਕੇ ਤੇ ਕਹਿੰਦਾ ਸੀ, ਰੱਬਾ ਤੂੰ ਨਾ ਕਰੇ ਤੇ ਕਰੇ ਕਿਹੜਾ, ਮੇਰੀਆਂ ਸਭ ਜ਼ਰੂਰਤਾਂ ਪੂਰੀਆਂ ਨੂੰ, ਲੋਕੀ ਤੱਕਦੇ ਮੇਰੇ ਗੁਨਾਹ ਵੱਲੇ, ਮੈਂ ਤੱਕਦਾ ਰਹਿਮਤਾਂ ਤੇਰੀਆਂ ਨੂੰ। ਇਹ ਮੈਂ ਇੱਕ ਬਜ਼ੁਰਗ ਮੁਸਲਮਾਨ ਨੂੰ ਤਾਂ ਨੂੰ ਹੱਥ ਕਰਕੇ ਵਿਰਾਗ ਨਾਲ ਗਾਉਂਦਿਆਂ ਸੁਣਿਆ ਤੇ ਮੇਰੇ ਮਨ ਤੇ ਉਹ ਪੰਕਤੀਆਂ ਉੱਕਰ ਗਈਆਂ। ਉਹਦਾ ਭਾਵ ਸੀ ਵੀ ਰੱਬਾ ਮੇਰੇ ਗੁਨਾਹ ਵੱਲ ਨਾ ਵੇਖੀ, ਮੇਰੇ ਤੇ ਕਿਰਪਾ ਕਰੀ, ਮੇਰੇ ਤੇ ਰਹਿਮਤ ਕਰੀ। ਪ੍ਰਸਾਦ ਅਰਥ ਉਹਦਾ ਰਹਿਮਤ, ਕਿਰਪਾ। ਯਾਦ ਰੱਖਿਆ ਜੇ ਬਾਤ ਮਿਹਨਤ ਨਾਲ ਨਹੀਂ ਬਣਨੀ, ਬਾਤ ਰਹਿਮਤ ਨਾਲ ਬਣਨੀ। ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਇੱਕ ਅਦਵੈਤ ਰੂਪੀ ਬ੍ਰਹਮ ਨਾਲ ਜੁੜਨ ਦਾ ਯਤਨ ਕਰ ਤੇ ਨਾਲ ਆਸ ਰੱਖ ਤੇਰੇ ਤੇ ਗੁਰੂ ਕਿਰਪਾ ਕਰੇ। ਜਦੋਂ ਗੁਰੂ ਦੀ ਕਿਰਪਾ ਹੋ ਗਈ ਤੇ ਬਾਬਾ ਬਿਧੀ ਚੰਦ ਗੁਰੂ ਕਾ ਸੀਨਾ ਬਣ ਗਿਆ। ਗੁਰੂ ਕੀ ਕਿਰਪਾ ਹੋਈ ਤੇ ਭਾਈ ਬਹਿਲੋ, ਜਿਹੜਾ ਗੁਰੂ ਕੇ ਆਵੇ ਦੀ ਸੇਵਾ ਕਰਦਾ, ਗੁਰਦੇਵ ਨੇ ਆਖਿਆ ਬਹਿਲੋ ਭਾਈ ਬਹਿਲੋ, ਸਭ ਤੋਂ ਪਹਿਲੋ। ਗੁਰੂ ਦੀ ਕਿਰਪਾ ਹੋਏ ਤੇ ਗੁਰੂ ਘਰ ਵਾਸਤੇ ਬਾਲਣ ਢੋਣ ਵਾਲਾ ਭਾਈ ਤੀਰਥਾ ਜੀ ਦੀ ਮੰਝ ਗੋਤ ਸੀ, ਮੇਰੇ ਗੁਰਦੇਵ ਨੇ ਬਚਨ ਕੀਤੇ ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ ਮੰਝ ਗੁਰੂ ਕਾ ਬੋਏ ਥਾ ਜਗ ਲੰਘਰਾਰਾ। ਇਹ ਕਿਰਪਾ ਹੀ ਹੈ ਨਾ, ਬਾਲਣ ਨੂੰ ਢੋਣ ਵਾਲੇ ਨੂੰ ਜਹਾਜ਼ ਬਣਾ ਦਿੱਤਾ, ਜਿਹੜਾ ਆਵੇ ਵਾਸਤੇ ਪਾਥੀਆਂ ਢੋਂਦਾ ਉਹਨੂੰ ਕਹਿ ਦਿੱਤਾ ਭਾਈ ਬਹਿਲੋ ਸਭ ਤੋਂ ਪਹਿਲੋਂ। ਇਸ ਕਰਕੇ ਮਨ ਵਿੱਚ ਅਰਦਾਸ ਕਰਿਆ ਕਰੋ ਪਾਤਸ਼ਾਹ ਮੇਰੇ ਗੁਨਾਹ ਨਾ ਵੇਖੀ, ਮੇਰੇ ਤੇ ਰਹਿਮ ਤਾਂ ਕਰੀ। ਹਾਂਜੀ
ਦੁਬਦਾ
ਦਾ ਭਾਵ ਹੈ ਦੁਚਿੱਤਾ ਪੁਣਾ, ਇਹ ਕੰਮ ਕਰੀਏ ਕਿ ਨਾ ਕਰੀਏ ਤੇ ਆਪਾਂ ਤਾਂ ਦੁਚਿੱਤੇ ਪੁਣੇ ਚ ਇੰਨੇ ਫਸੇ ਹਾਂ, ਇੰਨੇ ਉਲਝੇ ਹਾਂ। ਬੇਟੀ ਦਾ ਵਿਆਹ ਕਰਨਾ ਹੈ, ਬੇਟੀ ਦਾ ਵਿਆਹ ਕਰਨਾ ਹੈ, ਗੁਰਦੁਆਰੇ ਆਏ ਦੇ ਕਰਾਏ, ਲੇਕਿਨ ਨਾਲ ਘਰਵਾਲੀ ਨੂੰ ਫੋਨ ਕੀਤਾ ਵੀ ਭਾਗਾਂ ਵਾਲੀਏ ਮੈਂ ਪੰਡਿਤ ਜੀ ਨੂੰ ਪੁੱਛ ਰਿਹਾ ਵਾਂ ਵੀ ਕਿਹੜੇ ਨਰਾਤੇ ਦਾ ਵਿਆਹ ਕਰਨਾ ਹੈ, ਮੁਆਫ਼ੀ ਦੇਣੀ, ਅਰਦਾਸ ਕੀਤੀ ਤੁਸੀਂ ਮਿੱਟੀ ਮਿਲ ਦਿੱਤੀ। ਤੂੰ ਗੁਰੂ ਅੱਗੇ ਅਰਦਾਸ ਕੀਤੀ ਹੈ, ਗੁਰੂ ਕਾ ਹੁਕਮਨਾਮਾ ਆਇਆ ਤੇ ਤੂੰ ਅਜੇ ਵੀ ਕਹਿਣਾ ਵੀ ਪੰਡਿਤ ਕੋਲ ਪੁੱਛਣਾ ਵੀ ਕਿਹੜੇ ਨਰਾਤੇ ਦਾ ਵਿਆਹ ਕਰਨਾ ਹੈ। ਔਰ ਇੱਥੋਂ ਤੱਕ ਪੈਲਸਾਂ ਵਾਲੇ ਨੂੰ ਕਹਿੰਦੇ ਵੀ ਤੀਜਾ ਨਰਾਤਾ ਮੇਰਾ ਬੋਲ ਕੇ ਭਾਵੇਂ 15,000 ਵੱਧ ਲੈ ਲਾ। ਆਪਾਂ ਸਿੱਖਾਂ ਕਿ ਅਸੀਂ ਗੁਰੂ ਕੀ ਬਾਣੀ ਚ ਲੱਭ ਸਕਦੇ ਵੀ ਸਾਡੇ ਗੁਰੂ ਨੇ ਆਖਿਆ ਵੀ ਕਿਹੜੇ ਨਰਾਤੇ ਨੂੰ ਵਿਆਹ ਕਰਨਾ। ਦੁਚਿੱਤਾ ਪੁਣਾ ਤਰਨ ਤਾਰਨ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਸਾਡੇ ਤੇ ਰਹਿਮਤਾਂ ਕੀਤੀਆਂ, ਨਗਰ ਵਸਾਇਆ। ਤਰਨ ਤਾਰਨ ਤਾਂ ਮੱਥਾ ਟੇਕਣ ਨਹੀਂ ਗਿਆ, ਪਰ ਤਰਨ ਤਾਰਨ ਦੇ ਰਾਹੀਂ ਟਾਂਗੇ ਤੇ ਬਹਿ ਕੇ ਕਬਰ ਤੇ ਖੀਰ ਚਾੜ ਕੇ ਆਇਆ। ਕਬਰ ਤੇ ਨਿਚਾ ਗੁਰੂ ਕੇ ਨਿਚਾ ਦੀ ਗਾਤਰੇ ਕਿਰਪਾਨ ਹੈ, ਚਾਰੇ ਦੀਆਂ ਚਾਰੇ ਉਂਗਲਾਂ ਵਿੱਚ ਪੱਥਰ ਪਾਏ ਨੇ ਪੱਥਰ। ਇਹ ਨੀਲਮੈ, ਇਹ ਪੁਖਰਾਜ ਹੈ, ਗ੍ਰਹਿ ਟਲ ਜਾਏਗਾ ਜੇ ਗੁਰੂ ਕੇ ਅੰਮ੍ਰਿਤ ਨਾਲ ਗ੍ਰਹਿ ਨਹੀਂ ਟਲਿਆ ਤੇ ਮਿੱਤਰਾਂ ਪੱਥਰਾਂ ਨੇ ਗ੍ਰਹਿ ਨਹੀਂ ਟਾਲਣਾ। ਇਹਨੂੰ ਕਹਿੰਦੇ ਦੁਬਦਾ, ਕੜਾ ਹੈ ਜਾਂ ਨਹੀਂ, ਲੇਕਿਨ ਮੌਲਵੀ ਲਾਜ਼ਮੀ ਬਣਦੇ ਵੀ ਜਿੰਨਾ ਚਿਰ ਮੌਲਵੀ ਨਾ ਬਣੇ ਕਹਿੰਦੇ ਅਖੰਡ ਪਾਠ ਮਨਜ਼ੂਰ ਹੀ ਨਹੀਂ। ਇਹ ਫੱਬਦਾ ਨਹੀਂ, ਸਾਡੀ ਸਭ ਤੋਂ ਵੱਡੀ ਸਟੇਜ ਹੈ। ਮੈਂ ਕਈ ਵਾਰਾਂ ਥਾਂ ਥਾਂ ਤੇ ਬੇਨਤੀ ਕਰਦਾ ਵੀ ਜੇ ਕਿਸੇ ਮੇਰੀ ਭੈਣ ਤੇ ਭਰਾ ਨੂੰ ਸਿੱਖ ਧਰਮ ਵਿੱਚ ਮੌਲੀ ਦੀ ਇੰਪੋਰਟੈਂਸ ਬਾਰੇ ਲੱਭੇ ਨਾ ਤੇ ਮੈਂ ਉਸ ਆਪਣੀ ਭੈਣ ਤੇ ਭਰਾ ਦਾ ਧੰਨਵਾਦੀ ਹੋਵਾਂਗਾ। ਮੈਨੂੰ ਅੱਜ ਤੱਕ ਕਿਸੇ ਗ੍ਰੰਥ ਵਿੱਚ ਸਿੱਖ ਧਰਮ ਵਿੱਚ ਮੌਲੀ ਦੀ ਮਹਾਨਤਾ ਨਹੀਂ ਲੱਭੀ। ਮੈਂ ਪੜ੍ਹਦਾ ਹੁਣ ਬੁੱਢਾ ਹੋ ਗਿਆ, ਅਗਲੇ ਪਾਸੇ ਨੂੰ ਤਿਆਰੀ ਹੈ, ਅਜੇ ਤੱਕ ਮੌਲੀ ਦਾ ਇਤਿਹਾਸ ਨਹੀਂ ਲੱਭਾ। ਸਾਡਾ ਕੜੇ ਤੇ ਵਿਸ਼ਵਾਸ ਘੱਟ, ਕਿਰਪਾਨ ਤੇ ਵਿਸ਼ਵਾਸ ਘੱਟ, ਗੁਰੂ ਕੀ ਬਾਣੀ ਤੇ ਵਿਸ਼ਵਾਸ ਘੱਟ, ਪਰ ਮੌਲੀ ਤੇ ਜ਼ਿਆਦਾ। ਫਿਰ ਅਸੀਂ ਆਪਣੇ ਅੰਗੂਠਾਂ 'ਚ ਖੰਡ ਪਾਠ ਰਖਾਉਂਦੇ ਹਾਂ ਅਤੇ ਜੌਂ ਰੱਖਦੇ ਹਾਂ ਜੌਂ। ਕਹਿੰਦੇ ਗਿਆਨੀ ਜੀ ਇਹ ਬਾਬੇ ਨਾਨਕ ਦੀ ਖੇਤੀ, ਅਤੇ ਮੈਂ ਕਿਹਾ ਇਹ ਬਾਬੇ ਨਾਨਕ ਦੀ ਖੇਤੀ ਨਹੀਂ, ਕਿਉਂਕਿ ਜੌਂਆਂ ਦੀ ਬੀਰ ਬਣਦੀ ਹੈ। ਤੂੰ ਖੰਡ ਪਾਠ ਵੀ ਰਖਾਇਆ ਪਰ ਤੇਰਾ ਖਿਆਲ ਹੈ ਵੀ ਬੀਰ ਬਣ ਜਾਏ। ਇਹਨੂੰ ਕਹਿੰਦੇ ਦੁਚਿੱਤਾ ਪੁਣਾ। ਦੁਬਦਾ ਦਾ ਭਾਵ ਹੈ ਦੁਚਿੱਤਾ ਪੁਣਾ, ਦੁਬਦਾ ਨਾ ਪੜੋ। ਮੇਰੇ ਗੁਰਦੇਵ ਨੇ ਪਹਿਲਾਂ ਦੱਸਿਆ ਬਿਮਾਰੀ, ਅੱਗੇ ਇਲਾਜ, ਦੁਚਿੱਤੇ ਪੁਣੇ ਤੇ ਨਾ ਪਾਓ। ਆਹ ਕੰਮ ਕਰਾਂ ਕਿ ਨਾ ਕਰਾਂ, ਸਾਡੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਕਲੀਅਰ ਕੱਟ ਸਮਝਾਇਆ ਸਿੱਖਾ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਜਿਹੜੀ ਤੇਰੇ ਅੰਦਰ ਦੀ ਵੇਦਨਾ ਹੈ ਨਾ, ਮੈਨੂੰ ਇੱਕ ਰਾਤ ਫੋਨ ਆਇਆ 10 ਵਜੇ ਵੀ ਗਿਆਨੀ ਜੀ ਅਮਰੀਕਾ ਤੋਂ ਵੀ ਮੇਰੀ ਗੁਰੂ ਚਰਨਾਂ 'ਚ ਅਰਦਾਸ ਕਰਿਆ ਜੇ। ਇੱਕ 5 ਵਜੇ ਕਿਸੇ ਬੱਚੇ ਨੇ ਫੋਨ ਕੀਤਾ, ਗਿਆਨੀ ਜੀ ਗੁਰੂ ਕੇ ਚਰਨਾਂ 'ਚ ਅਰਦਾਸ ਬੇਨਤੀ ਕਰੇ। ਇਹ ਜੀ ਗੁਰਮਤ ਦੁਚਿੱਤੇ ਪੁਣੇ 'ਚ ਨਾ ਪਾਓ। ਕੇਵਲ ਤੇ ਕੇਵਲ ਸਾਡੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਬਹੁਤ ਸਪੱਸ਼ਟ ਸਮਝਾਇਆ ਹੈ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਬਿਰਥਾ ਤੋਂ ਪਾਪ ਪੀੜਾ, ਜਿਹੜੀ ਤੇਰੇ ਅੰਦਰ ਦਰਦ ਹੈ ਨਾ, ਉਹ ਗੁਰੂ ਨੂੰ ਦੱਸ ਵੀ ਪਾਤਸ਼ਾਹ ਮੈਨੂੰ ਆਹ ਮਸਲਾ ਤੇ ਤੂੰ ਮੇਰੇ ਕਿਰਪਾ ਕਰਕੇ ਮਸਲੇ ਨੂੰ ਹੱਲ ਕਰ, ਤੇਰੇ ਤੋਂ ਬਿਨਾਂ ਕੋਈ ਹੋਰ ਜਗ੍ਹਾ ਹੈ ਹੀ ਨਹੀਂ। ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ। ਦੁਚਿੱਤੇ ਪੁਣੇ 'ਚ ਨਹੀਂ ਪੈਣਾ, ਹਰੀ ਤੋਂ ਬਿਨਾ ਕਿਸੇ ਹੋਰ ਦੀ ਪੂਜਾ ਨਹੀਂ ਕਰਨੀ
ਮੜਾ ਨਿਸ਼ਾਨ ਨਾ ਜਾਈ
ਤੇ ਫਿਰ ਆਪਾਂ ਕੀ ਕਰਦੇ ਜਾ ਕੇ ਬੜੀਆਂ ਤੇ ਦੀਵਾ ਜਗਾਉਂਦੇ ਆ ਮਸਾਣਾ ਤੇ ਜਾ ਕੇ ਮੱਥਾ ਟੇਕਦੇ ਆ 40 ਸਾਲ ਤੋਂ ਸ਼ਾਇਦ ਪੁਰਾਣੀ ਗੱਲ ਹੋਵੇ ਰਾਜਸਥਾਨ ਚ ਇੱਕ ਪਿੰਡ ਹੈ ਮੀਰਜਾਂ ਦੀ ਸ਼ਾਇਦ ਪਿੰਡ ਦਾ ਨਾਂ ਹੈ ਮੈਂ ਉੱਥੇ ਕਥਾ ਕਰਨ ਗਿਆ ਤੇ ਇੱਕ ਬੰਦਾ ਸਿਆਲ ਦਾ ਮਹੀਨਾ ਸਾਹਿਬਜ਼ਾਦਿਆਂ ਜਦੋਂ ਆਪਾਂ ਸ਼ਹੀਦੀ ਦਿਹਾੜਾ ਮਨਾਉਂਦੇ ਹਾਂ ਤੇ ਕੱਚੀ ਲੱਸੀ ਪਾ ਕੇ ਆਇਆ ਤੇ ਕੁਦਰਤੀ ਤੌਰ ਤੇ ਗੜਵੀ ਉਹਦੇ ਕੋਲ ਤੇ ਗੁਰਦੁਆਰੇ ਆ ਗਿਆ ਮੈਂ ਆਖਿਆ ਵੀ ਕਿਥੋਂ ਆਇਆ ਕਹਿਣ ਲੱਗਾ ਗਿਆਨੀ ਜੀ ਮੈਂ ਬਾਪੂ ਦੀ ਮੱਟੀ ਨੂੰ ਤੇ ਦੁੱਧ ਪਾ ਕੱਚੀ ਲੱਸੀ ਪਾ ਕੇ ਮੈਂ ਆਖਿਆ ਵੀ ਮੈਨੂੰ ਜਾਪਦਾ ਵੀ ਤੇਰੇ ਦਾਦੇ ਨੂੰ ਜਿਹੜੀ ਆ ਨਾ ਪੀਲੀਆ ਹੋਇਆ ਹੋਵੇਗਾ ਉਹ ਮੇਰੇ ਮੂੰਹ ਵੱਲ ਵੇਖੇ ਮੈਂ ਕਿਹਾ ਮੈਂ ਸੁਣਿਆ ਵੀ ਜਿਹਨੂੰ ਪੀਲੀਆ ਆਵੇ ਉਹਨੂੰ ਠੰਡੀ ਚੀਜ਼ ਦਿੰਦੇ ਨੇ ਬਾਪੂ ਮਰ ਗਿਆ ਤੇ 15 ਇੱਟਾਂ ਲਾ ਕਰਕੇ ਤੇ ਉਹਦੇ ਤੇ ਜਾ ਕੇ ਲੱਸੀ ਪਾਉਂਦੇ ਆ ਬਾਤ ਨਹੀਂ ਜੀ ਬਣਨੀ ਮੇਰੇ ਪਾਤਸ਼ਾਹ ਕਹਿੰਦੇ ਮੜੇ ਮਸਾਣ ਨਾ ਜਾਈ ਇਹਨਾਂ ਮੜੀਆਂ ਤੇ ਮਸਾਣਾਂ ਤੇ ਟੱਕਰਾਂ ਮਾਰ ਨਾ ਜਾ
ਤ੍ਰਿਸ਼ਨਾ ਰਾਜਨ ਪਰ ਘਰ ਜਾਵਾਂ
ਅਸਲ ਇਹ ਗੁਰਦੇਵ ਕਹਿੰਦੇ ਬੰਦਾ ਤ੍ਰਿਸ਼ਨਾ ਵਿੱਚ ਉਲਝਿਆ ਹੋਇਆ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ ਕੋਟ ਜੋਰੇ ਲਾ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੋਈ ਲੁਝੀ ਹੈ ਮੇਰੇ ਪਾਤਸ਼ਾਹ ਕਹਿੰਦੇ ਵੀ ਗੁਰਮੁਖੋ ਕੋਈ ਬਿਰਲਾ ਹੀ ਹੋਵੇਗਾ ਜਿਹਦੀ ਤ੍ਰਿਸ਼ਨਾ ਮੁੱਕੀ ਹੋਵੇ ਕਿੰਨਾ ਵੀ ਦੇ ਦੇ ਤੇ ਬੰਦਾ ਰੱਜਦਾ ਨਹੀਂ ਤ੍ਰਿਸ਼ਨਾ ਰਾਜ ਨਾ ਪਰ ਕਰ ਜਾਵਾ ਮੇਰੇ ਤੇ ਵਾਹਿਗੁਰੂ ਕਿਰਪਾ ਕਰ ਇੱਥੇ ਅਰਦਾਸ ਬੇਨਤੀ ਕਰਨੀ ਮੇਰੇ ਵਾਹਿਗੁਰੂ ਮੇਰੀਆਂ ਤ੍ਰਿਸ਼ਨਾ ਮੁਕਾ ਦੇ ਮੈਨੂੰ ਸੰਤੋਖ ਦੇ ਦੇ ਤਾਂ ਕਿ ਮੈਂ ਪਰਾਏ ਘਰਾਂ ਵਿੱਚ ਭਟਕਣਾ ਨਾ ਕਰਾਂ
ਸਾਰੀ
ਸਤਿਗੁਰੂ ਪਾਤਸ਼ਾਹ ਨੇ ਮਸਲਾ ਹੱਲ ਕਰਕੇ ਕਹਿੰਦੇ ਵੀ ਗੁਰਮੁਖਾ ਇਹ ਨਾਮ ਤੋਂ ਬਿਨਾਂ ਤ੍ਰਿਸ਼ਨਾ ਨਹੀਂ ਬੁਝਣੀ ਬਿਨਾਂ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਬਿਰਥੇ ਸਭ ਕਾਜੇ ਇਹ ਸਾਰਾ ਕੁਝ ਸੁਪਨੇ ਵਰਗਾ ਹੈ ਇਹਦੀ ਤ੍ਰਿਸ਼ਨਾ ਹੈ ਇਹ ਕੇਵਲ ਤੇ ਕੇਵਲ ਨਾਮ ਹੀ ਬੁਝਾ ਸਕਦਾ ਜਿਨ੍ਹਾਂ ਦੇ ਅੰਦਰ ਨਾਮ ਹੈ ਉਹਨਾਂ ਨੂੰ ਸੰਤੋਖ
ਘਰ ਪੁੱਤਰ ਘਰ ਗੁਰੂ ਦਿਖਾਇਆ
ਕੀ ਕਰੇਗਾ ਕਿ ਬੰਦੇ ਦੀ ਬਿਰਤੀ ਬਾਹਰ ਤੋਂ ਸੰਕੋਚ ਕਰਕੇ ਅੰਦਰ ਚਲੀ ਜਾਏਗੀ ਘਰ ਭੀਤਰ ਤੋਂ ਭਾਵ ਹਿਰਦੇ ਦੇ ਅੰਦਰ ਗੁਰੂ ਦਿਖਾਇਆ ਜਿਹੜਾ ਉਹ ਗੁਰੂ ਹੈ ਨਾ ਉਹਨੇ ਸਾਨੂੰ ਵਾਰ ਵਾਰ ਹਦਾਇਤ ਕੀਤੀ ਵੀ ਗੁਰਮੁਖਾ ਬਾਹਰ ਨਾ ਭਟਕ ਅਸੀਂ ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਪੜ੍ਹਦੇ ਹਾਂ ਹਜ਼ੂਰ ਕਹਿੰਦੇ ਨੇ ਬਾਹਰ ਨਾ ਜਾ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸੰਭਾਏ ਅਸੀਂ ਕਹਿੰਦੇ ਵੀ ਜਿੰਨਾ ਚਿਰ ਹਜ਼ੂਰ ਸਾਹਿਬ ਨਾ ਗਏ ਉਹਨਾਂ ਚਿਰ ਰੱਬ ਨਹੀਂ ਮਿਲਣਾ ਇਹਦਾ ਕਿਤੇ ਗਲਤ ਅਰਥ ਨਾ ਕਰਨਾ ਵੀ ਸ਼ਾਇਦ ਗਿਆਨੀ ਜੀ ਹਜ਼ੂਰ ਸਾਹਿਬ ਦੀ ਰੁੱਟ ਨੇ ਮੇਰੇ ਗੁਰੂ ਦਾ ਸਾਨੂੰ ਨਮਸਕਾਰ ਕਰਦਾ ਮੈਂ 4-5 ਵਾਰ ਮੱਥਾ ਟੇਕ ਕੇ ਆਇਆ ਅੰਮ੍ਰਿਤਸਰ ਵਾਲੇ ਕਹਿੰਦੇ ਵੀ ਰੱਬ ਹਜ਼ੂਰ ਸਾਹਿਬ ਰਹਿੰਦਾ ਹੈ ਤੇ ਹਜ਼ੂਰ ਸਾਹਿਬ ਵਾਲੇ ਕਹਿੰਦੇ ਅੰਮ੍ਰਿਤਸਰ ਰਹਿੰਦਾ ਤੇ ਰੱਬ ਹੈ ਕਿੱਥੇ ਕਿਹੜੀ ਜਗ੍ਹਾ ਹੈ ਜਿੱਥੇ ਪਰਮੇਸ਼ਰ ਨਹੀਂ ਸਤਿਗੁਰੂ ਪਾਤਸ਼ਾਹ ਕਹੇ ਕਹਿੰਦੇ ਨੇ ਹੈ ਤੂੰ ਸਹੀ ਲਖੇ ਜੋ ਕੋਈ ਹੈ ਤੂੰ ਸਹੀ ਲਖੇ ਜੋ ਕੋਈ ਹਰ ਥਾਂ ਤੇ ਮੁਕੰਮਲ ਹੈ ਪਰ ਇਸ ਗੱਲ ਨੂੰ ਜੇ ਕੋਈ ਜਾਣਨਾ ਕਰੇ ਤਾਂ ਘਰ ਭੀਤਰ ਕਰ ਗੁਰੂ ਦਿਖਾਇਆ ਜਦੋਂ ਰਹਿਮਤ ਕੀਤੀ ਗੁਰੂ ਨੇ ਅਸੀਂ ਆਪਣੇ ਅੰਦਰ ਝਾਤੀ ਮਾਰੀ ਉਹ ਪਰਿਪੂਰਨ ਪਰਮਾਤਮਾ ਦੀ ਸਾਨੂੰ ਅੰਦਰੋਂ ਝਲਕ ਮਿਲ ਗਈ ਉਹਦੇ ਦਰਸ਼ਨ ਹੋ ਗਏ ਉਹਦੇ ਨਾਲ ਅਭੇਦ ਹੋ
ਗਏ
ਆਪਾਂ ਕਹਾਂਗੇ ਗਿਆਨੀ ਜੀ ਸਾਡਾ ਤਾਂ ਗੱਲ ਨਹੀਂ ਬਣੀ ਅਜੇ ਸਤਿਗੁਰੂ ਪਾਤਸ਼ਾਹ ਕਹਿੰਦੇ ਹੇ ਭਰਾਓ ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਦਾ ਮਨ ਅਡੋਰ ਹੈ ਜਿਹੜੇ ਕਾਹਲੇ ਨਹੀਂ ਪਏ ਜਿਨ੍ਹਾਂ ਦੇ ਅੰਦਰ ਸਬਰ ਹੈ ਅਸੀਂ ਆਗਰੇ ਜਾਂਦੇ ਹਾਂ ਮੈਂ ਗੱਲ ਬੇਨਤੀ ਕਰਨ ਲੱਗਾ ਸਹਿਜ ਦੀ ਉੱਥੇ ਇੱਕ ਬੀਬੀ ਜੱਸੀ ਤੁਸੀਂ ਕਿਤੇ ਗੁਰੂ ਕਿਰਪਾ ਕਰੇ ਮੌਕਾ ਮਿਲੇ ਆਗਰੇ ਜਾਣ ਦਾ ਗੁਰੂ ਕੇ ਪਾਵਨ ਸਥਾਨ ਤੇ ਉੱਥੋਂ ਮੈਂ ਬੋਰਡ ਪੜ੍ਹਿਆ ਇਤਿਹਾਸ ਪੜ੍ਹਿਆ ਉੱਥੇ ਲਿਖਿਆ ਸੀ ਕਿ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਉੱਥੇ ਗਏ ਬੀਬੀ ਦੀ ਸ਼ਾਦੀ ਹੋਈ ਉਹ ਬੀਬੀ ਦਾ ਨਾਮ ਜੱਸੀ ਕਰਕੇ ਲਿਖਿਆ ਭਾਣਾ ਰੱਬ ਦਾ ਵੀ ਬਹੁਤ ਵਿਆਹ ਤੋਂ ਜਲਦੀ ਉਹਦੇ ਪਤੀ ਚੜ੍ਹਾਈ ਕਰ ਗਿਆ। ਮਾਤਾ ਪਿਤਾ ਨੂੰ ਬੀਬੀ ਨੇ ਬੇਨਤੀ ਕੀਤੀ ਵੀ ਜੇ ਮੇਰੇ ਭਾਗਾਂ 'ਚ ਸੁਹਾਗ ਹੁੰਦਾ ਤੇ ਰਹਿ ਜਾਂਦਾ, ਇਸ ਕਰਕੇ ਮੈਂ ਦੁਨਿਆਵੀ ਨਿਯਮ ਦੀ ਪਾਲਣਾ ਕੀਤੀ, ਪਰ ਮੇਰੇ ਤੇ ਕਿਰਪਾ ਕਰੋ, ਮੈਨੂੰ ਦੁਬਾਰਾ ਇਸ ਚੱਕਰ ਵਿੱਚ ਨਾ ਪਾਓ। ਉੱਚੀ ਵਸਦਾ ਵਾਲੀ ਸੀ ਬੀਬੀ ਉਹ। ਸਤਿਗੁਰੂ ਨਾਨਕ ਪਾਤਸ਼ਾਹ ਗਏ, ਉਸ ਬੀਬੀ ਨੇ ਸਤਿਗੁਰੂ ਪਾਤਸ਼ਾਹ ਨੂੰ ਵਸਤਰ ਭੇਟ ਕਰਨ ਦਾ ਫੁਰਨਾ ਕੀਤਾ। ਹਜ਼ੂਰ ਕਹਿੰਦੇ ਧੀਏ ਕਾਹਲੀ ਨਾ ਪਾਓ, ਅਸੀਂ ਫੇਰ ਲਵਾਂਗੇ ਆਣ ਕੇ। ਤੇ ਸਾਡੇ ਵਰਗਾ ਹੁੰਦਾ ਤੇ ਕਹਿਣਾ ਵੀ ਸ਼ਾਇਦ ਖਦਰ ਦਾ ਟੋਲਾ ਟਾਲ ਕੇ ਗੁਰੂ ਟਾਲ ਗਿਆ, ਵੀ ਲੈਣਾ ਨੇ ਪਸੰਦ ਨਹੀਂ ਆਇਆ। ਸਤਿਗੁਰੂ ਪਾਤਸ਼ਾਹ ਨੇ ਉਸ ਬੀਬੀ ਦੇ ਪਰਥਾਏ ਦੋ ਸ਼ਬਦ ਉਚਾਰਨਾ ਕੀਤੇ ਨੇ, ਇੱਕ ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੀਠਾ ਹੋਏ, ਤੇ ਦੂਜਾ ਸ਼ਬਦ ਉਚਾਰਿਆ ਸੀ ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਓ। ਮਹਾਰਾਜ ਨੇ ਕਿਰਪਾ ਕੀਤੀ ਉਸ ਬੀਬੀ ਨੂੰ ਡਮੇਰੀ ਉਮਰ ਬਖਸ਼ੀ, ਔਰ ਨਾਵੇਂ ਜਾਮੇ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਸ ਬੀਬੀ ਤੋਂ ਉਹ ਕੱਪੜੇ ਦਾ ਥਾਨ ਪ੍ਰਵਾਨ ਕੀਤਾ ਤੇ ਗੁਰਦੁਆਰਾ ਬਣਿਆ ਮਾਈ ਥਾਨ। ਕਿੰਨੀ ਇੰਤਜ਼ਾਰ ਕੀਤੀ, ਕਿੰਨਾ ਸਬਰ ਬੀਬੀ ਦੇ ਅੰਦਰ। ਅਸੀਂ ਕੀਰਤਪੁਰ ਸਾਹਿਬ ਜਾਂਦੇ ਹਾਂ, ਪੀਰ ਬੁੱਢਨ ਸ਼ਾਹ ਸਤਿਗੁਰੂ ਪਾਤਸ਼ਾਹ ਨੂੰ ਬੱਕਰੀ ਦਾ ਦੁੱਧ ਭੇਟ ਕਰਦਾ। ਹਜ਼ੂਰ ਕਹਿੰਦੇ ਬੁੱਢਨ ਸ਼ਾਹ ਕਾਹਲਾ ਨਾ ਪਾਓ, ਫੇਰ ਲੈ ਲਾਂਗੇ ਆਣ ਕੇ। ਤੇ ਸਾਡੇ ਵਰਗਾ ਹੁੰਦਾ ਕਹਿਣਾ ਸੀ ਵੀ ਸ਼ਾਇਦ ਗੁਰੂ ਨੂੰ ਬੱਕਰੀ ਦਾ ਦੁੱਧ ਹੀ ਚੰਗਾ ਨਹੀਂ ਲੱਗਾ, ਟਾਲਾ ਕਰ ਗਿਆ। ਛੇਵੇਂ ਜਾਮੇ 'ਚ ਗਏ ਤੇ ਕਹਿੰਦੇ ਵਿਧੀ ਚੰਦਾ, ਬਾਕੀ ਦੇ ਕੰਮ ਬਾਅਦ ਵਿੱਚ, ਪਹਿਲਾਂ ਬੁੱਢਣ ਸ਼ਾਹ ਤੋਂ ਕੋ ਆਪਾਂ ਦੁੱਧ ਪੀਣਾ। ਇਹਨੂੰ ਕਹਿੰਦੇ ਸਹਿਜ ਅਵਸਥਾ। ਆਪਾਂ ਤਾਂ ਕਾਹਲੇ ਪੈਂਦੇ ਵੀ 15 ਪਾਠ ਕੀਤੇ ਤੇ ਰੱਬ ਮੇਰੇ ਸਾਹਮਣੇ ਹਾਜ਼ਰ ਨਹੀਂ, ਪੇਸ਼ ਨਹੀਂ ਹੋਇਆ। ਇਹ ਆਮ ਮਸਲਾ ਮੈਂ ਤਕਰੀਬਨ ਗਾਇਬ ਕਰ ਜਦੋਂ ਮੇਰੀ ਡਿਊਟੀਆਂ ਦੀ ਬੇਨਤੀ ਕਰਦਾ ਰਹਿੰਦਾ। ਚਾਰੀਆਂ ਦਾ ਬੜਾ ਚੱਕਰ ਪਿਆ ਜੇ ਸਾਨੂੰ, ਚਾਰੀਆਂ ਦਾ। ਮੈਨੂੰ ਆਮ ਕਰਕੇ ਮੇਰੀਆਂ ਬੀਬੀਆਂ ਭੈਣਾਂ ਪਤਾ ਨਹੀਂ, ਹੈ ਤਾਂ ਮੈਂ ਸੁਭਾਅ ਦਾ ਕਾਲਾ, ਪਰ ਬੀਬੀਆਂ ਬੜਾ ਫੋਨ ਕਰਦੀਆਂ, ਕਹਿੰਦੀਆਂ ਗਿਆਨੀ ਜੀ 40 ਪਾਠ ਕਰ ਲਏ ਤਾਂ ਗੱਲ ਨਹੀਂ ਬਣੀ। ਤੇ ਮੈਂ ਕਹਿੰਦਾ ਵੀ ਭੈਣ ਜੀ 42 ਕਰ ਲੇਗੀ ਤੇ ਸ਼ਾਇਦ ਬਣ ਜਾ, ਸਬਰ ਰੱਖੋ, ਕਾਹਲੇ ਨਾ ਪਾਓ। 40 ਪਾਠਾਂ ਦੀ ਗਿਣਤੀ ਤਾਂ ਕਰ ਲਈ, ਕਦੇ ਪਾਪਾਂ ਦੀ ਗਿਣਤੀ ਵੀ ਕਰਿਆ ਕਰੀਏ। ਆਪਾਂ ਪਾਠਾਂ ਦੀ ਗਿਣਤੀ ਤਾਂ ਕਰਦੇ ਵੀ 40 ਕਰ ਲਏ ਤੇ ਗੱਲ ਨਹੀਂ ਬਣੀ, 42 ਕਰ ਲਏ ਤੇ ਗੱਲ ਨਹੀਂ ਬਣੀ, ਕਿਤੇ ਗੁਨਾਹ ਤੇ ਪਾਪਾਂ ਨੂੰ ਵੀ ਗਿਣਿਆ ਕਰੀਏ। ਇਸ ਕਰਕੇ ਜਿੰਨਾ ਚਿਰ ਸਾਡੇ ਗੁਨਾਹ ਤੇ ਪਾਪ ਨਾ ਧੋਤੇ ਗਏ, ਅੱਖਰ ਕਿਵੇਂ ਲਿਖੇ ਜਾਣਗੇ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਜਿਨ੍ਹਾਂ 'ਤੇ ਕਿਰਪਾ ਕੀਤੀ ਹੈ ਨਾ, ਉਹਨਾਂ ਦਾ ਮਨ ਅਡੋਲ ਹੋ ਗਿਆ ਹੈ, ਅਤੇ ਜਿਨ੍ਹਾਂ ਦਾ ਮਨ ਅਡੋਲ ਹੋ ਗਿਆ ਉਹਨਾਂ ਨੂੰ ਪਰਿਪੂਰਨ ਪਰਮਾਤਮਾ ਦੀ ਦੀਦਾਰ ਅੰਦਰੋਂ ਹੋ
ਗਏ।
ਤਕਰੀਬਨ ਆਪਣੀਆਂ ਵਡਿਆਈਆਂ ਕਰਦੇ, ਆਪਣੀਆਂ ਵਡਿਆਈ ਵੀ ਗਿਆਨੀ ਧਰਨਾ ਲੱਗਾ ਨਾ, ਮੈਂ ਉੱਥੇ 2 ਬੋਰੀਆਂ ਆਟਾ ਭੇਜਿਆ ਜੇ, ਮੈਂ ਉੱਥੇ 15 ਬਰਸ਼ ਭੇਜੇ ਜੇ, ਮੈਂ। ਲੇਕਿਨ ਗੁਰੂ ਕਹਿੰਦਾ ਮੈਂ ਇਹਨੂੰ ਪਾਸੇ ਕਰਕੇ ਤੂੰ ਵਾਲੇ ਪਾਸੇ ਆ, ਤੂੰ 2 ਬੋਰੀਆਂ ਭੇਜੀਆਂ ਤੇ ਕਿੰਨੀਆਂ ਖਾਧੀਆਂ ਰੱਬ ਨੇ ਤੈਨੂੰ ਦਿੱਤੀਆਂ, ਤੇ ਉਹਨਾਂ ਵਿੱਚੋਂ 2 ਬੋਰੀਆਂ ਭੇਜ ਕੇ ਤੇ ਆਪਣਾ ਨਾਂ ਕਰੀ ਜਾਂਦਾ। ਨਾ ਨਾ, ਉਹਦੀ ਅੱਗੇ ਅਰਦਾਸ ਕਰ, ਹੇ ਵਾਹਿਗੁਰੂ ਤੂੰ ਦਾਨਾ ਹੈ, ਦਨਾ ਹੈ, ਸਿਆਣਾ ਹੈ। ਬੀਨਾ ਤੋਂ ਭਾਵ ਵੇਖਣਾ, ਦੂਰ ਬੀਨ ਤੋਂ ਭਾਵ ਦੂਰ ਵੇਖਣ ਵਾਲੀ, ਖੁਰਦ ਬੀਨ ਤੋਂ, ਖੁਰਦ ਕਹਿੰਦੇ ਨੇ ਛੋਟੀ ਨੂੰ, ਛੋਟੀ ਚੀਜ਼ ਨੂੰ ਵੇਖਣ ਵਾਲੀ ਦਾ ਨਾਂ ਹੈ ਖੁਰਦਬੀਨ। ਜਿਹੜੀ ਦੂਰ ਵੇਖਦੀ ਉਹਨੂੰ ਕਹਿੰਦੇ ਦੂਰਬੀਨ। ਹੇ ਮੇਰੇ ਮਾਲਕਾ, ਤੂੰ ਦਾਨਾ ਦਨਾ ਹੈ ਤੇ ਤੂੰ ਹਰ ਇੱਕ ਨੂੰ ਵੇਖਣ ਵਾਲਾ ਹੈ।
ਪਾਤਸ਼ਾਹ
ਆਪਣੇ ਆਪ ਅਗਰ ਨਹੀਂ ਆਉਂਦੇ, ਜਿਹਨਾਂ ਨੂੰ ਤੂੰ ਮਤ ਦੇਣਾ ਉਹ ਸਿਆਣੇ ਬਣ ਜਾਂਦੇ ਹਨ, ਤੇਰੀ ਰਹਿਮਤ ਹੀ ਵਰਤਦੀ ਹੈ। ਜਿਹੜੇ ਗੁਰਮੁਖ ਪਿਆਰੇ ਨੇ ਨਾ, ਉਹ ਦੁਨੀਆਂ ਦੇ ਮੋਹ ਤੋਂ ਪਰਾਂ ਹੋ ਗਏ। ਰਾਗ ਦਰਥ ਦਾ ਮੋਹ ਪਕੜ, ਬੜੀ ਲੰਮੀ ਚੌੜੀ ਵਿਆਖਿਆ, ਪਰ ਸਮੇਂ ਦੀ ਮਜਬੂਰੀ ਕਰਕੇ ਆਪਾਂ ਜਾ ਨਹੀਂ ਸਕਦੇ। ਮਨ ਬਰਾਗ ਰਤੋ ਬਰਾਗੀ, ਦੁਨੀਆਂ ਦੇ ਪਦਾਰਥਾਂ ਵੱਲੋਂ ਮਨ ਅਚਾਰ ਢੋ ਕਰਕੇ ਪਰਮਾਤਮਾ ਦੇ ਪ੍ਰੇਮ ਵਿੱਚ ਰੰਗਿਆ ਗਿਆ, ਤੇ ਜਿਨ੍ਹਾਂ ਦਾ ਰੰਗਿਆ ਗਿਆ ਹੈ, ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ, ਗੁਰੂ ਦੇ ਉਪਦੇਸ਼ ਦੇ ਨਾਲ ਉਹਨਾਂ ਦਾ ਮਨ ਵਿੰਨਿਆ ਗਿਆ। ਗੁਰੂ ਦੇ ਉਪਦੇਸ਼ ਦੇ ਨਾਲ ਉਹਨਾਂ ਦਾ ਮਨ ਵਿੰਨਿਆ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਭਾਈ ਲਾਲੋ ਜੀ ਦੇ ਘਰ ਗਏ ਤੇ ਸਤਿਗੁਰੂ ਪਾਤਸ਼ਾਹ ਨੇ ਪੁੱਛਿਆ ਭਾਈ ਕੀ ਕਰਨਾ ਹੈ? ਗੱਲ ਕਰ ਰਹੇ ਆ ਮਨ ਵਿਦਿਆ ਮੇਰੀ ਮਾਈ, ਇੱਕੇ ਗੱਲ ਨਾਲ ਗੱਲ ਬਣ ਜਾਏਗੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਲਾਲੋ ਕੀ ਪਿਆ ਕਰਨਾ? ਪੁਰਾਤਨ ਜਨਮ ਸਾਖੀ ਦੇ ਬੋਲ ਨੇ। ਭਾਈ ਲਾਲੋ ਜੀ ਕਹਿਣ ਲੱਗਾ ਪਾਤਸ਼ਾਹ ਕਿਲੇ ਪਿਆ ਘੜਨਾ? ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਲਾਲੋ ਜ਼ਿੰਦਗੀ ਪ੍ਰਜੰਤ ਕਿਲੇ ਘੜੀ ਜਾਵੇ ਜਾਂ ਕਿਤੇ ਮਨ ਵੀ ਘੜ ਲਿਆ ਕਰ। ਬੜੀ ਲੰਮੀ ਚੌੜੀ ਚਰਚਾ ਨਹੀਂ ਜੀ ਹੋਈ ਉੱਥੇ ਜੋ ਮੈਂ ਪੜ੍ਹਿਆ ਤਿਰਕੰਤਾ 'ਚ, ਕੇਵਲ ਇੰਨੀ ਗੱਲ ਕਹੀ ਹੈ। ਸੋ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ 'ਤੇ ਕਿਰਪਾ ਨਾ ਭਾਈ ਉਹਨਾਂ ਦਾ ਇੱਕ ਬਚਨ ਦੇ ਨਾਲ ਹੀ ਮਨ ਬਿੰਨਿਆ ਗਿਆ। ਆਪਾਂ ਬਾਬੇ ਕਬੀਰ ਦਾ ਸ਼ਲੋਕ ਪੜ੍ਹਦੇ ਹਾਂ, ਕਬੀਰ ਸਤਿਗੁਰ ਸੂਰਮੇ ਵਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇਜੇ ਛੇਕ
ਅੰਤਰ ਜੋਤ ਨਿਰੰਤਰ ਬਾਣੀ।
ਪਰਿਪੂਰਨ ਪਰਮਾਤਮਾ ਦਾ ਪ੍ਰਕਾਸ਼ ਸਾਡੇ ਹਿਰਦੇ ਦੇ ਅੰਦਰ ਹੈ। ਆਪਾਂ ਤਾਂ ਕਿਸੇ ਨੇ ਘਿਓ ਦੇ ਦੀਵੇ ਬਾਲ ਲਏ, ਕਿਸੇ ਨੇ ਤੇਲ ਦੇ ਬਾਲ ਲਏ। ਗੁਰਮੁਖੋ ਅਸਲੀ ਜੋਤ ਕਿਹੜੀ ਹੈ? ਸਤਿਗੁਰ ਸ਼ਬਦ ਉਜਾਰੋ ਦੀਪਾ ਬਿਰਸੋ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਨਿਰੰਤਰ ਲਗਾਤਾਰ ਉਸ ਪਰਮਾਤਮਾ ਦਾ ਚਿੰਤਨ ਕਰਨ ਦੇ ਨਾਲ ਜਿਹੜੀ ਉਹ ਲਾਈਟ ਹੈ ਚਾਨਣ ਹੈ ਉਹ ਤੈਨੂੰ ਅੰਦਰੋਂ ਮਹਿਸੂਸ ਹੋਵੇਗਾ।
ਸੱਚੇ ਸਾਹਿਬ ਸੁਣ ਲਵਲਾਈ।
ਉਹਨਾਂ ਨੂੰ ਮਹਿਸੂਸ ਹੋਇਆ ਜਿਨ੍ਹਾਂ ਦੀ ਸੱਚੀ ਪਰਮਾਤਮਾ ਨਾਲ ਲਿਵ ਲੱਗ ਗਈ ਹੈ। ਆਪਾਂ ਰੋਜ਼ਾਨਾ ਆਨੰਦ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹਾਂ। ਸਤਿਗੁਰੂ ਅਮਰਦਾਸ ਪਾਤਸ਼ਾਹ ਨੇ ਕੇਵਲ ਤੇ ਕੇਵਲ ਇੱਕ ਪੌੜੀ ਇਸ ਲਿਵ ਦੇ ਸੰਬੰਧ ਵਿੱਚ ਆਚਰਨਾ ਕੀਤੀ ਹੈ। ਲਿਵ ਦੇ ਸੰਬੰਧ ਵਿੱਚ ਸਾਚੀ ਲਿਵੇ ਬਿਨ ਦੇ ਨਿਮਾਣੀ, ਦੇ ਨਿਮਾਣੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਤੁਦ ਬਾਅਦ ਸਮਰੱਥ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ। ਲਿਵ ਤੋਂ ਭਾਵ ਹੁੰਦਾ ਬਿਰਤੀ, ਅੰਦਰ ਦੀ ਇਕਾਗਰਤਾ, ਸੁਰਤੀ। ਉਹਨਾਂ ਗੁਰਮੁਖ ਪਿਆਰਿਆਂ ਦੀ ਜਿਹੜੀ ਲਿਵ ਹੈ ਨਾ ਅੰਦਰ ਦੀ ਸੁਰਤੀ, ਉਹ ਕੇਵਲ ਤੇ ਕੇਵਲ ਇੱਕ ਪਰਮਾਤਮਾ ਨਾਲ ਜੁੜੀ ਹੋਈ ਹੈ।
ਅਸੰਖ ਬਰਾਗੀ ਕਹ ਬਰਾਗ।
ਪਾਤਸ਼ਾਹ ਕਹਿੰਦੇ ਗਿਣਤੀ ਤੋਂ ਰਹਿਤ, ਅਸੰਖ ਤੋਂ ਭਾਵ ਅਣਗਿਣਤ, ਜਿਹੜੇ ਗਿਣੇ ਨਾ ਜਾ ਸਕਣ। ਕਹੇ ਬਰਾਗ, ਵਰਾਗ ਦੀਆਂ ਗੱਲਾਂ ਬੜੀਆਂ ਕਰਦੇ ਹਨ। ਦੇ ਗਿਣਤ ਲੋਕ ਵਰਾਗ ਦੀਆਂ ਗੱਲਾਂ ਤਾਂ ਬੜੀਆਂ ਕਰਦੇ ਹਨ।
ਸੋਭਾ ਰਾਗੀ ਜੇ ਖਸਮ ਭਾਵੇ।
ਅਸਲੀ ਵਰਾਗੀ ਹੋਵੇ ਜਿਹੜਾ ਮਾਲਕ ਨੂੰ ਭਾ ਜਾਏ। ਅਸੀਂ ਸਿੱਖ ਇਤਿਹਾਸ ਪੜ੍ਹਦੇ ਹਾਂ, ਗੁਰੂ ਕੇ ਲਾਲ ਦਾ ਸਾਨੂੰ ਸਾਰਿਆਂ ਨੂੰ ਜਾਣਕਾਰੀ ਹੈ। ਮਾਧੋ ਦਾਸ ਬਰਾਗੀ, ਬਰਾਗੀ ਖਾਉਂਦਾ ਪਰ ਬਰਾਗੀਆਂ ਵਾਲੇ ਕੰਮ ਨਹੀਂ। ਰੱਬ ਦੇ ਪਿਆਰੇ ਨੂੰ ਮੰਜੇ ਤੇ ਬਿਠਾ ਕਰਕੇ ਮੁੜ ਕੇ ਮੰਜਾ ਮੂਧਾ ਕਰਦਾ ਮੰਜਾ। ਹੁਣ ਤਾਂ ਰਿਵਾਜ ਘਟ ਗਿਆ ਹੈ। ਅੱਗੇ ਪਿੰਡਾਂ 'ਚ ਰਿਵਾਜ ਵੇਖਿਆ ਸੀ ਵੀ ਬੀਬੀਆਂ ਨੇ ਪ੍ਰਾਹੁਣੇ ਨੂੰ ਬਿਠਾਉਣਾ ਤੇ ਮੁੜ ਕੇ ਮੰਜਾ ਮੂਧਾ ਕਰਕੇ ਤਾੜੀ ਮਾਰਨੀ। ਤੇ ਮੈਨੂੰ ਕਿਸੇ ਨੇ ਪੁੱਛਿਆ ਵੀ ਗਿਆਨੀ ਜੀ ਇਹ ਗੱਲ ਗੁਰਮਤ ਮੁਤਾਬਕ ਹੈ? ਮੈਂ ਕਿਹਾ ਪਤਾ ਨਹੀਂ ਗੁਰਮਤ ਮੁਤਾਬਕ ਹੈ ਕਿ ਨਹੀਂ, ਪਰ ਮੈਨੂੰ ਜਾਪਦਾ ਵੀ ਮਾਧੋ ਦਾਸ ਬਰਾਗੀ ਦੀਆਂ ਭੈਣਾਂ ਨੇ ਬੀਬੀਆਂ ਜਵਾਈ ਘਰ ਆਇਆ ਤੇ ਉਹਨੂੰ ਮੂਧਿਆ ਸੁੱਟ ਦੇਣਾ, ਮੰਜਾ ਮੂਧਾ ਕਰ ਦੇਣਾ। ਇਹ ਬੜੀ ਘਟੀਆ ਰਵਾਇਤ ਸੀ ਸਾਡੇ 'ਚੋਂ ਘਟ ਗਈ ਹੈ। ਮਾਧੋ ਦਾਸ ਬੰਦੇ ਨੂੰ ਪੰਘੇ ਤੇ ਬਿਠਾ ਕੇ ਮੁੜ ਕੇ ਮੂਧਿਆ ਕਰਦਾ। ਕਲਗੀਧਰ ਪਾਤਸ਼ਾਹ ਵਾਸਤੇ ਵੀ ਇੱਕੋ ਜਿਹਾ ਯਤਨ ਕਰਨ ਲੱਗਾ, ਗੱਲ ਨਾ ਬਣੀ। ਹਜ਼ੂਰ ਦੇ ਚਰਨਾਂ ਤੇ ਢਹਿ ਕਹਿਣ ਲੱਗਾ ਮੈਂ ਤੇਰਾ ਬੰਦਾ, ਤੇ ਗੁਰਦੇਵ ਕਹਿਣ ਲੱਗੇ ਜੇ ਬੰਦਾ ਤੇ ਬੰਦਿਆਂ ਵਾਲੇ ਕੰਮ ਕਰ। ਲੰਮਾ ਬਖਿਆਲ ਨਹੀਂ ਹੋਇਆ, ਜਦੋਂ ਆਪਣੀਆਂ ਸ਼ਕਤੀਆਂ ਦਾ ਪ੍ਰਯੋਗ ਕੀਤਾ ਤੇ ਗੱਲ ਨਾ ਬਣੀ ਤੇ ਕਹਿਣ ਲੱਗਾ ਮੈਂ ਤੁਹਾਡਾ ਬੰਦਾ। ਹਜ਼ੂਰ ਕਹਿੰਦੇ ਬੰਦਿਆਂ ਵਾਲੇ ਕੰਮ ਕਰ। ਇਹੋ ਜਿਹਾ ਬੰਦਾ ਬਣਿਆ ਵੀ ਗੁਰਮੁਖੂ ਨੇ ਆਪਣਾ ਗੁਰੂ ਕੇ ਚਰਨਾਂ ਤੋਂ ਕੁਰਬਾਨ ਕਰ ਦਿੱਤਾ। ਆਪਾਂ ਬੱਚਿਆਂ ਵਾਲੇ ਹਾਂ, ਸਮਾਂ ਨਹੀਂ ਕਿਸੇ ਪਾਸੇ ਮੈਂ ਜਾਵਾਂ। 4 ਸਾਲ ਦਾ ਬੇਟਾ ਬਾਬਾ ਅਜੈ ਸਿੰਘ ਉਹਦੀਆਂ ਬੋਟੀਆਂ ਕੱਟ ਕੱਟ ਕੇ ਉਹਦੇ ਮੂੰਹ ਵਿੱਚ ਪਾਉਣ ਦਾ ਯਤਨ ਕਰਦੇ ਨੇ, ਪਰ ਗੁਰੂ ਕਾ ਲਾਲ ਡੋਲਿਆ ਨਹੀਂ। ਕਿਉਂ? ਉਹ ਖਸਮ ਨੂੰ ਭਾ ਗਿਆ, ਉਹ ਮਾਲਕ ਦੇ ਦਰ ਪ੍ਰਵਾਨ ਚੜ੍ਹ ਗਿਆ। ਚੜ੍ਹਿਆ ਕਿਵੇਂ?
ਹਿਰਦਾ ਸ਼ਬਦ ਸਦਾ ਪਹਿ ਰਚਿਆ।
ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਗੁਰੂ ਦਾ ਉਪਦੇਸ਼ ਹੋਣ ਕਰਕੇ ਉਹ ਭੈ ਦੇ ਸਹਿਤ ਹਨ। ਜਿੰਨਾ ਚਿਰ ਆਪਾਂ ਭੈ ਨਾ ਕਰਾਂਗੇ ਉਹਨਾਂ ਚਿਰ ਬਾਤ ਨਹੀਂ ਜੇ ਬਣਨੀ। ਆਪਾਂ ਕਸ਼ਹਿਰਾ ਪਾਇਆ ਭੈ ਰੱਖੀਏ। ਸਤਿਗੁਰੂ ਪਾਤਸ਼ਾਹ ਨੇ ਸਾਨੂੰ ਹੁਕਮ ਕੀਤਾ ਜਤ ਭਾਰਾ ਧੀਰਜ ਸੁਨਿਆਰ। ਅਸੀਂ ਕੜਾ ਪਾਇਆ ਅਤੇ ਕੜਾ ਕਹਿੰਦਾ ਕਹਿੰਦਾ ਪਰਾਏ ਤਨ ਅਤੇ ਧਨ ਤੋਂ ਬਚਣਾ ਕਰ। ਅਸੀਂ ਕਿਰਪਾਨ ਪਾਈਏ ਇਹ ਜੀਵ ਵੱਢਣ ਲਈ ਨਹੀਂ, ਇਹ ਕਿਰਪਾ ਕਰਨ ਲਈ ਹੈ, ਇਹ ਸਵੈ ਮਾਣ ਲਈ ਹੈ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਹਿਰਦੇ ਸ਼ਬਦ ਸਦਾ ਭੈ ਰਚਿਆ। ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਅੰਦਰ ਗੁਰੂ ਦਾ ਉਪਦੇਸ਼ ਹੈ ਉਹ ਸਦਾ ਵਾਸਤੇ ਪਰਿਪੂਰਨ ਪਰਮਾਤਮਾ ਅਤੇ ਗੁਰੂ ਦਾ ਭੈ ਰੱਖਦੇ ਨੇ, ਖੌਫ ਰੱਖਦੇ ਹਨ। ਗੁਰੂ ਪਾਤਸ਼ਾਹ ਦਾ ਹੁਕਮ ਹੈ, ਜਿਹੜੀ ਗੁਰੂ ਦਾ ਕੰਮ ਕਰਨ ਦੀ ਸਾਨੂੰ ਆਗਿਆ ਉਹ ਗੁਰੂ ਕੇ ਲਾਲ ਕਰਦੇ ਹਨ। ਪਰਮੇਸ਼ਰ ਦੇ ਪਿਆਰੇ ਕੇਵਲ ਤੇ ਕੇਵਲ ਇੱਕ ਨੂੰ ਚੇਤੇ ਕਰਦੇ ਹਨ। ਅਸੀਂ ਦਸਮ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ। ਹਜ਼ੂਰ ਨੇ ਸਾਨੂੰ ਵਾਰ ਵਾਰ ਹਦਾਇਤ ਕੀਤੀ ਬਿਨ ਕਰਤਾਰ ਨ ਕਿਰਤਮ ਮਾਨੋ, ਇੱਕ ਬਿਨ ਦੂਸਰ ਸੋ ਨਾ ਚਨਾਰ। ਕੇਵਲ ਤੇ ਕੇਵਲ ਇੱਕ ਨੂੰ ਚੇਤੀ ਕਰਨ ਕਰਕੇ ਉਹਨਾਂ ਦਾ ਮਨ ਦੌੜਦਾ ਨਹੀਂ।
ਜੇ
ਮਨ ਦੌੜਦਾ ਤੇ ਗੁਰਮੁਖ ਉਹਨੂੰ ਵਾਰ ਵਾਰ ਇਕਾਗਰ ਕਰਨ ਦਾ ਬੁਲਾਉਣ ਦਾ ਯਤਨ ਕਰਨਾ। ਅਸੀਂ ਅਰਦਾਸ ਸੁਣਦੇ ਹਾਂ ਕਰਦੇ ਹਾਂ, ਗੁਰੂ ਕੇ ਲਾਲ ਜਦੋਂ ਅਰਦਾਸ ਕਰਦੇ ਨੇ ਜੋ ਗੁਰਮੁਖ ਮਰਿਆਦਾ ਪੰਜਾਂ ਪਿਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ, ਪੰਜਾਂ ਤਖਤਾਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ, ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਹੀ ਸੀਤ ਤੇ ਬੰਦ ਬੰਦ ਕਢਵਾਏ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿਹੜਾ ਵਾਰ ਵਾਰ ਬੁਲਾਇਆ ਜਾਂਦਾ ਨਾ ਉਹਦਾ ਮੇਨ ਕਾਰਨ ਹੈ ਕਿ ਸਾਡਾ ਮਨ ਦੌੜਦਾ ਤੇ ਉਸ ਮਨ ਨੂੰ ਦੁਬਾਰਾ ਉੱਥੇ ਹਾਜ਼ਰ ਕੀਤਾ ਜਾਏ। ਵਾਰ ਵਾਰ ਜੋ ਸਾਡੇ ਅਰਦਾਸੀਏ ਭਰਾ ਗੁਰੂ ਕੇ ਲਾਲ ਅਰਦਾਸ ਵਿੱਚ ਵਾਹਿਗੁਰੂ ਵਾਹਿਗੁਰੂ ਕਹਿੰਦੇ ਬੋਲੋ ਭਾਈ ਜੀ ਵਾਹਿਗੁਰੂ, ਬੋਲੋ ਭਾਈ ਜੀ ਵਾਹਿਗੁਰੂ ਤੋਂ ਭਾਵ ਹੈ ਮਨ ਇੱਕਦਮ ਗੁਰਮੁਖ ਪਾਸੇ ਖਿਸਕ ਜਾਂਦਾ ਹੈ ਤੇ ਜਿੰਨਾ ਚਿਰ ਹਾਜ਼ਰ ਨਾ ਹੋਇਆ ਗੱਲ ਕਿਵੇਂ ਬਣੇਗੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੀ ਉਹ ਗੁਰਮੁਖ ਵਰਤੋਂ ਭਾਵ ਰੋਕਣਾ ਉਹ ਰੋਕ ਕਰਕੇ ਤੇ ਮਨ ਨੂੰ ਟਿਕਾਉਂਦੇ ਹਨ।
ਸਹਿਜੇ ਮਾਤਾ ਸਦਾ ਰੰਗ ਰਾਤਾ,
ਭਾਈ ਅਡੋਲਤਾ ਦਾ ਰੰਗ ਚੜ ਗਿਆ ਉਹ ਸਦੀਵੀ ਤੌਰ ਤੇ ਰੰਗੇ ਰਹਿੰਦੇ ਹਨ।
ਸੱਚੇ ਕੇ ਗੁਣ ਗਾਵਾ,
ਇਸ ਪ੍ਰਕਾਰ ਉਹ ਸੱਚੇ ਪ੍ਰਮਾਤਮਾ ਦੀ ਵਡਿਆਈ ਕਰਦੇ ਨੇ। ਸਾਡੇ ਇੱਕ ਬਹੁਤ ਵੱਡੀ ਕ੍ਰਿਤੀ ਆਈ ਹੈ, ਮੈਂ ਤਕਰੀਬਨ ਹਰ ਰੋਜ਼ ਇਹਦੇ ਬਾਰੇ ਬੇਨਤੀ ਕਰਦਾ ਰਹਿੰਦਾ। ਬੜੀ ਸਾਡੇ 'ਚ ਗਲਤ ਰਿਵਾਜ ਆ ਰਿਹਾ ਹੈ, ਗੁਰੂ ਕਾ ਦੀਵਾਨ ਲੱਗਾ, ਕੋਈ ਪਰਬ ਹੈ, ਕਿਸੇ ਮਹਾਂਪੁਰਸ਼ ਦੀ ਬਰਸੀ ਮਨਾਈ ਜਾ ਰਹੀ ਹੈ, ਕੋਈ ਵੀ ਥੋੜ੍ਹਾ ਜਿਹਾ ਚਾਰ ਪੈਸਿਆਂ ਵਾਲਾ ਬੰਦਾ ਆਉਂਦਾ ਨਾ ਅਤੇ ਪ੍ਰਬੰਧਕ ਇੱਕਦਮ ਕਹਿਣਗੇ ਜੀ ਫਲਾਣੇ ਸਾਹਿਬ ਨੇ ਚਰਨ ਪਾਏ ਨੇ, ਬੜਾ ਧੰਨਵਾਦ ਕਰਦੇ ਹਾਂ, ਰੱਬ ਦਾ ਵਾਸਤਾ ਜੀ ਬੇਨਤੀ ਕਰਾਂਗਾ ਪਾਪ ਨਾ ਕਰਿਆ ਕਰੀਏ। ਸਾਹਿਬ ਕੇਵਲ ਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਕਿੰਨੇ ਕੁ ਸਾਹਿਬਾਂ ਦੀ ਗੱਲ ਕਰੋਗੇ। ਔਰ ਇੱਥੋਂ ਤੱਕ ਨਿਕਲ ਗਏ ਹਾਂ ਵੀ ਰਾਗੀ ਸਿੰਘ ਕੀਰਤਨ ਕਰਦੇ ਤੇ ਉਹਨੂੰ ਕਹਿੰਦੇ ਵੀ ਭਾਈ ਸਾਹਿਬ ਆਹ ਸ਼ਬਦ ਪੂਰਾ ਕਰ ਲਓ, ਅਸੀਂ ਪਹਿਲਾਂ ਸਰੋਪਾ ਦੇ ਕੇ ਇਹਨੂੰ ਵਿਦਾ ਕਰ ਲਓ ਤੇ ਜੇ ਵਿਦਾ ਕਰਨਾ ਤੇ ਉਹਨੂੰ ਕਹੋ ਵੀ ਆਉਣ ਹੀ ਨਾ। ਕਿਹੋ ਜਿਹੇ ਉਹ ਆਏ ਜਿਹਨਾਂ ਨੇ ਕੀਰਤਨ ਨੂੰ ਰੋਕ ਦਿੱਤਾ। ਸਾਹਿਬ ਕੇਵਲ ਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਗੁਰੂ ਕੀ ਵਡਿਆਈ ਛੱਡ ਕੇ ਤੇ ਚਿਮਚਿਆਂ ਦੀ ਵਡਿਆਈ ਨਾ ਕਰਿਆ ਕਰੋ, ਮਾਰੇ ਜਾਵਾਂਗੇ। ਸਾਹਿਬ ਮੇਰਾ ਏਕੋ ਹੈ, ਏਕੋ ਹੈ, ਪਰ ਏਕੋ ਹੈ ਪਤਾ ਨਹੀਂ ਗੁਰੂ ਕੀ ਹਜ਼ਾਰੀ 'ਚ ਹਜ਼ੂਰੀ 'ਚ ਕਿੰਨੇ ਕੁ ਸਾਹਿਬ ਇਕੱਠੇ ਕਰ ਲੈਂਦੇ ਨੇ। ਕੇਵਲ ਤੇ ਕੇਵਲ ਸਾਡੇ ਵਾਸਤੇ 10 ਗੁਰੂ ਸਮਾਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੋਂ ਵੱਡਾ ਕੋਈ ਸਾਹਿਬ ਨਹੀਂ। ਪਤਾ ਨਹੀਂ ਕੀ ਗੱਲ ਹੈ, ਅਸੀਂ ਭੁੱਲ ਜਾਂਦੇ ਰਾਣਾ ਰਾਓ ਨਾ ਕੋਰ ਹੈ। ਗਿਆਨੀ ਜੀ ਚੱਲਦੀ ਬੜੀ ਤੇ ਮਾੜਾ ਮੋਟਾ ਕਰਨਾ ਪੈਂਦਾ, ਤੁਹਾਡਾ ਜੋ ਗਿਆਨੀ ਜੀ ਚੱਲਦੀ ਬੜੀ ਮਾੜਾ ਮੋਟਾ ਕਰਨਾ ਪੈਂਦਾ, ਪਰ ਯਾਦ ਰੱਖਿਆ ਜੇ ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਤੀਰ। ਅਸੀਂ ਭੁੱਲ ਗਏ ਮੇਰੀ ਮੇਰੀ ਕੈਰੋ ਕਰਤੇ ਤ੍ਰਯੋਧਨ ਸੀ ਭਾਈ, 12 ਯੋਜਨ ਛਤਰ ਚੱਲੇ ਥਾ, ਦੇਹੀ ਗਿਰਦ ਨਾ ਖਾਈ, ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ, ਕਾਂ ਭਇਓ ਦਰ ਬੰਧ ਹਾਥੀ, ਖਿਲ ਮੈਂ ਭਈ ਪਰਾਈ। ਇਸ ਪ੍ਰਕਾਰ ਗੁਰਮੁਖਾ ਇਹਦਾ ਮਨ ਨਾ ਪੌਣ ਤਰ੍ਹਾਂ ਚੱਲਦਾ, ਹਵਾ ਤਰ੍ਹਾਂ ਦੌੜਦਾ ਹੈ, ਤੇ ਜੇ ਕਿਤੇ ਬਿੰਦਾ ਭਾਵ ਹੁੰਦਾ ਥੋੜਾ ਜਿਹਾ ਬਿੰਦ, ਇਹ ਕਿਤੇ ਆਪਾਂ ਮਾਲਵੇ ਵਿੱਚ ਜਾਈਏ ਨਾ ਤੇ ਆਪਾਂ ਤਾਂ ਕਹਿੰਦੇ ਥੋੜਾ, ਉਹ ਸਾਡੇ ਵੀਰ ਕਹਿੰਦੇ ਬਿੰਦ ਥੋੜਾ ਜਿਹਾ, ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਮਨੁਆ ਪੌਣ ਬਿੰਦ ਸੁਖ ਵਾਸੀ। ਜਿਹੜਾ ਮਨ ਹਵਾ ਦੀ ਤਰ੍ਹਾਂ ਦੌੜਦਾ ਨਾ, ਜੇ ਕਿਤੇ ਬਿੰਦ ਥੋੜਾ ਜਿਹਾ ਸਮਾਂ ਵੀ ਟਿਕ ਜਾਏ ਤੇ ਤੇਰਾ ਸੁੱਖਾਂ ਚ ਨਿਵਾਸ ਹੋ ਜਾਏ। ਕਲਗੀਧਰ ਬਾਪੂ ਨੇ ਮੋਹਰ ਵੀ ਲਾਈ, ਕਹਿੰਦੇ ਏਕ ਚਿੱਤ ਜੇ ਇੱਕ ਛਿਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ।
ਮਨ ਵਸਾ ਸੁਖ ਭਾਈ।
ਇਸ ਪ੍ਰਕਾਰ ਗੁਰਮੁਖੋ ਜਦੋਂ ਹਿਰਦੇ ਦੇ ਅੰਦਰ ਨਾਮ ਟਿਕਿਆ ਫਿਰ ਸੁੱਖ ਹੀ ਸੁੱਖ ਹੈ। ਗੁਰਮੁਖ ਪਿਆਰਿਆਂ ਦੀ ਜਿਹੜੀ ਜਵਾਨ, ਉਹਨਾਂ ਦੀਆਂ ਅੱਖਾਂ ਇਹ ਸੱਚੇ ਪਰਮਾਤਮਾ ਦੇ ਪ੍ਰੇਮ ਚ ਰੰਗੇ ਗਏ। ਸਾਡਾ ਸਾਰਿਆਂ ਦਾ ਇੱਕ ਸਾਂਝਾ ਮਸਲਾ ਇਹ, ਤਕਰੀਬਨ ਜਦੋਂ ਵੀ ਗੁਰ ਕੇ ਸਿੱਖ ਮਿਲਦੇ ਨੇ ਭੈਣਾਂ ਭਰਾ ਵੀਰ, ਇਹ ਆਮ ਗੱਲ ਕਹਿਣਗੇ ਭਾਈ ਸਾਹਿਬ ਜੀ ਮਨ ਨਹੀਂ ਲੱਗਦਾ, ਅਸੀਂ ਬਾਣੀ ਪੜ੍ਹਦੇ ਹਾਂ ਅੰਬਰ ਛਕਿਆ ਇੰਨੇ ਸਾਲ ਹੋ ਗਏ ਨੇ। ਇਹਦਾ ਗੁਰਮੁਖੋ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਲੋਕਾਂ ਨੂੰ ਬਾਣੀ ਸੁਣਾਉਣ ਦੀ ਨਾਲ ਨਾਲ ਆਪਣੇ ਆਪ ਨੂੰ ਸੁਣਾਈਏ। ਮਨ ਨੂੰ ਟਿਕਾਉਣ ਦਾ ਜੋ ਮੈਂ ਆਪਣਾ ਉਸਤਾਦ ਜੀ ਦੇ ਕੋਲ ਢੰਗ ਤਰੀਕਾ ਸਿੱਖਿਆ ਨਾ, ਸੰਤ ਬਾਬਾ ਕਰਤਾਰ ਸਿੰਘ ਰਾਮ ਕੋਲੋਂ, ਇੱਕੋ ਇੱਕ ਤਰੀਕਾ ਹੈ ਵੀ ਬਾਣੀ ਨਾਲੇ ਪੜ੍ਹੋ ਤੇ ਨਾਲੇ ਆਪ ਸੁਣੋ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਨ ਲਾਓ। ਆਪਾਂ ਸੁਣਨਾ ਤੇ ਸੁਣਾਉਣਾ ਕਿਤੇ, ਆਪਾਂ ਤਾਂ ਗੁਰੂ ਪਿਆਰ ਦਰਬਾਰ ਸਾਹਿਬ ਵੇਖਿਆ, ਮੈਂ ਆਪਣੇ ਭੈਣਾਂ ਭਰਾਵਾਂ ਨੂੰ ਥੱਲੇ ਕੀਰਤਨ ਹੋ ਰਿਹਾ ਤੇ ਗੁਰਕਾ ਫੜ ਕੇ ਬੈਠੇ ਨੇ, ਪੱਲੇ ਕੱਖ ਵੀ ਨੀ ਪੈਂਦਾ। ਮੈਂ ਬਾਣੀ ਪੜ੍ਹਨ ਦੀ ਉੱਠ ਨਹੀਂ, ਮੈਂ ਗੁਰੂ ਕਾ ਸਿੱਖ ਹਾਂ। ਕੀ ਤੈਨੂੰ ਕੀਰਤਨ ਤੇ ਵਿਸ਼ਵਾਸ ਨਹੀਂ? ਗੁਰਮੁਖੋ ਕੱਲ ਅਸੀਂ ਸੁਣ ਹੀ ਨਹੀਂ ਸਕਦੇ, ਬਾਣੀ ਪੜ੍ਹਦਿਆਂ ਵੀ ਮਨ ਨਹੀਂ ਟਿਕਦਾ, ਇਹ ਦੋ ਕੰਮ ਕਿਵੇਂ ਹੋਣਗੇ? ਇਹ ਆਪਣੇ ਨਾਲ ਧੋਖਾ, ਆਪਣੇ ਆਪ ਨਾਲ ਧੋਖਾ। ਵੀ ਤੂੰ ਦਰਬਾਰ ਸਾਹਿਬ ਹੈ, ਸੁਣ ਲਈ ਆਇਆ, ਬਾਣੀ ਤਾਂ ਘੜ ਵੀ ਪੜ੍ਹ ਸਕਦਾ ਹੈ। ਉਪਰਾਲਾ ਕਰਿਓ ਮਨ ਕੀਰਤਨ ਸੁਣਿਆ ਜਾਏ, ਸਾਰੇ ਯਤਨ ਬਾਣੀ ਪੜ੍ਹਨੀ ਬਾਣੀ ਸੁਣਨੀ। ਸਾਡਾ ਟਾਰਗੇਟ ਹੈ ਵੀ ਕਿਤੇ ਮਨ ਇਕਾਗਰ ਹੋ ਜਾਏ, ਤੇ ਆਪਾਂ ਤਾਂ ਇਕਾਗਰ ਹੋਣ ਹੀ ਨਹੀਂ ਦਿੰਦੇ। ਮੇਰੇ ਪਾਤਸ਼ਾਹ ਕਹਿੰਦੇ ਜੇ ਬਾ ਜਵਾਨ ਨੇਤਰ ਅੱਖਾਂ ਸੋਤਰ ਕੰਨ, ਜਵਾਨ ਨਾਲ ਵਹਿਗੁਰੂ ਬੋਲਦੇ ਨੇ, ਕੰਨਾਂ ਨਾਲ ਸੁਣਦੇ ਨੇ, ਅੱਖਾਂ ਦੇ ਨਾਲ ਵਹਿਗੁਰੂ ਵੇਖਦੇ ਨੇ ਵੀ ਸਾਰਿਆਂ ਚ ਵਹਿਗੁਰੂ ਵੱਸਦਾ। ਕਿਹੜੀ ਜਗ੍ਹਾ ਹੈ ਜਿੱਥੇ ਪਰਮਾਤਮਾ ਨਹੀਂ?
ਮਾਲਕਾ
ਜੇ ਤੂੰ ਕਿਰਪਾ ਕਰੇ, ਜਿਹੜੀ ਮੇਰੇ ਅੰਦਰ ਅੱਗ ਲੱਗੀ ਹੈ ਨਾ, ਇਹ ਬੁੱਝ ਜਾਵੇਗੀ, ਬੁੱਝ ਸਕਦੀ ਹੈ। ਇਹਦਾ ਤਰੀਕਾ ਕਿ ਇੱਕ ਗੁਰਮੁਖੋ ਆਸਾ ਵਾਲੇ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਰਾਜ ਸਮਝਣਾ। ਆਪਾਂ ਤਾਂ ਲੰਮੇ ਦਾਅਵੇ ਕਰਦੇ ਹਾਂ, ਸਾਡੇ ਭਾਰਤੀ ਸਮਾਜ ਵਿੱਚ ਇੱਕ ਤਰੀਕਾ ਸੀ, ਮਹਾਤਮਾ ਜਨ ਉਦਾਸੀ ਕਹਿ ਲਓ, ਨਿਰਮਲੇ ਕਹਿ ਲਓ, ਹੋਰ ਸੰਪਰਦਾਵਾਂ ਦੇ ਮਹਾਤਮਾ ਕੱਫਣੀ ਪਾਉਂਦੇ ਸਨ, ਕੱਫਣੀ ਬਾਵਾਂ ਨਹੀਂ ਸੀ ਕੱਪੜੇ ਨੂੰ, ਉਹਨੂੰ ਖੱਪਣੀ ਬੋਲਦੇ ਸਨ। ਉਹਦੇ ਪਿੱਛੇ ਇਨਡਾਇਰੈਕਟ ਕੋਈ ਕਾਰਨ ਸੀ, ਇਹਦਾ ਭਾਵ ਇਹ ਨਹੀਂ ਵੀ ਖੱਪਣ ਨਾਲ ਰੱਬ ਉਸ ਕੱਪੜੇ ਨਾਲ ਰੱਬ ਮਿਲ ਜਾਏਗਾ। ਉਹਦਾ ਅੰਤਰੀ ਭਾਵ ਇਹ ਸੀ ਵੀ ਤੂੰ ਮੁਰਦੇ ਨੇ ਜਿਵੇਂ ਖੱਪਣ ਪਾ ਲਿਆ ਤੇ ਮਰਿਆ, ਖੱਪਣ ਪਾਇਆ ਨਾ, ਤੂੰ ਮੁਰਦਾ ਹੋ ਗਿਆ ਤੇ ਅੱਜ ਤੋਂ ਬਾਅਦ ਆਪਣੀ ਮਰਜ਼ੀ ਨਾ ਕਰੀ। ਉਹਦਾ ਭਾਵ ਇਹ ਹੁੰਦਾ ਸੀ, ਇੱਕ ਪ੍ਰਤੀਕ ਸੀ, ਇੱਕ ਸੰਕੇਤ ਸੀ ਵੀ ਆਪਣੇ ਆਪ ਨੂੰ ਮੁਰਦਾ ਸਮਝੇ ਜੀ। ਤੇ ਭਾਈ ਗੁਰਦਾਸ ਜੀ ਨੇ ਮੋਹਰ ਲਾਈ ਹੈ, ਮੁਰਦਾ ਹੋਏ ਮਰੀਦ ਨਾ ਗੱਲੀ ਹੋਣਾ, ਮਰੀਦ ਤੋਂ ਭਾਵ ਸਿੱਖ। ਜਿਹੜਾ ਸਿੱਖ ਹੈ ਨਾ, ਉਹਨੇ ਆਪਣੇ ਆਪ ਨੂੰ ਮੁਰਦੇ ਦੀ ਤਰ੍ਹਾਂ ਸਮਝਣਾ, ਕੇਵਲ ਗੱਲਾਂ ਨਹੀਂ ਕਰਨੀਆਂ, ਪ੍ਰੈਕਟੀਕਲ ਲਾਈਫ ਹੋਵੇ। ਆਸ ਨਰਾਸ ਰਹੇ ਬੈਰਾਗੀ, ਉਹ ਬਰਾਗਵਾਨ ਪੁਰਸ਼ ਆਸਾ ਵਾਲੇ ਸੰਸਾਰ ਵਿੱਚ ਨਰਾਸ ਰਹਿੰਦੇ ਹਨ। ਆਪਣੇ ਮਨ ਨੂੰ ਬਾਹਰ ਤੋਂ ਅਸੰਕੋਚ ਕਰਕੇ ਤੇ ਆਪਣੇ ਅੰਦਰ ਬਿਰਤੀ ਨੂੰ ਜੋੜਨਾ ਕੀਤਾ, ਤਾੜੀ ਤੋਂ ਭਾਵ ਸਮਾਧੀ ਲਾਉਣਾ ਕੀਤੀ। ਆਪਾਂ ਤਾਂ ਪਦਾਰਥਾਂ ਦੀ ਮੰਗ ਕਰਦੇ, ਫਲਾਣੇ ਨੇ ਆਹ ਦਿੱਤਾ, ਆਹ ਖਾਧਾ, ਆਹ ਜੇ ਤੇ ਆਏ ਤੇ ਕੀ ਦੇਗਾ। ਉਹਨਾਂ ਗੁਰਮੁਖ ਪਿਆਰ ਨੇ ਕੇਵਲ ਤੇ ਕੇਵਲ ਨਾਮ ਦਾ ਭਿੱਖਿਆ ਮੰਗੀ ਹੈ। ਮਾਰੂ ਰਾਗ ਵਿੱਚ ਪੰਚਮ ਪਾਤਸ਼ਾਹ ਦਾ ਸ਼ਬਦ ਹੈ, ਜਦੋਂ ਸਤਿਗੁਰੂ ਪਾਤਸ਼ਾਹ ਛੇਵੇਂ ਪਾਤਸ਼ਾਹ ਜੋਤੀ ਜੋਤ ਸਮਾਏ ਨੇ ਨਾ, ਉਹਨਾਂ ਉਸ ਦਿਨ ਅਚੇਚੇ ਤੌਰ 'ਤੇ ਸਿੱਖ ਸੰਗਤਾਂ ਨੂੰ ਇਹਦੀ ਵਿਆਖਿਆ ਕਰਕੇ ਸਮਝਾਇਆ ਸੀ ਵੀ ਸਿੱਖੋ ਇਹਦੇ 'ਤੇ ਚੱਲਣ ਦਾ ਯਤਨ ਕਰੋ, ਕਿਤੇ ਛੇਵੇਂ ਪਾਤਸ਼ਾਹ ਦੀ ਜੋਤੀ ਸਮਾਉਣ ਦਾ ਪਰ ਪੜ੍ਹਨਾ, ਉਹ ਪ੍ਰਸੰਗ ਪੜ੍ਹਨਾ। ਉਹ ਜਿਹੜੇ ਗੁਰੂ ਕਹਿੰਦੇ ਮੰਗਣਾ ਮੰਗਣ ਨਿੱਕਾ ਹਰ ਜਸ ਗੁਰ 'ਤੇ ਮੰਗਣਾ। ਸਭ ਤੋਂ ਵਧੀਆ ਚੀਜ਼ ਕਿਹੜੀ ਮੰਗਣ ਵਾਲੀ, ਜਿਹੜੀ ਵਾਹਿਗੁਰੂ ਦੀ ਵਡਿਆਈ ਮੰਗਣੀ ਹੈ। ਮੰਗਣਾ ਮੰਗਣ ਨਿੱਕਾ ਹਰ ਜਸ ਗੁਰ 'ਤੇ ਮੰਗਣਾ, ਉਹ ਵਿਚਾਰ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਹਨ।
ਅੰਮ੍ਰਿਤ ਸਹਿਜ ਪਿਆਈ
ਗੁਰਮੁਖਾ ਨਾਮ ਦੀ ਭਿੱਖਿਆ ਮੰਗ, ਤੇ ਇਹਦੇ ਨਾਲ ਤੈਨੂੰ ਸੰਤੋਖ ਆ ਜਾਏਗਾ, ਸਬਰ ਆ ਜਾਏਗਾ, ਮਨ ਅਡੋਰ ਹੋ ਜਾਵੇਗਾ।
ਦੁਬਦਾ ਵਿੱਚ ਬੈਰਾਗ ਨਾ ਹੋਵੀ,
ਇੰਨਾ ਚਿਰ ਮਨ ਦੇ ਚਿੱਤੇ ਪੁਣੇ ਵਿੱਚ ਮਨ ਜੁੜੇਗਾ ਨਹੀਂ।
ਜਨ ਲਗ ਦੂਜੀ ਰਾਈ,
ਰਾਈ ਮਾਤਰ ਰੰਚਕ ਮਾਤਰ ਵੀ ਜੇ ਗੁਰੂ ਪਰਮੇਸ਼ਰ ਨੂੰ ਛੱਡ ਕੇ ਦੂਜੇ ਪਾਸੇ ਝਾਕ ਰੱਖਦਾ ਨਾ, ਹੁਣ ਆਪਾਂ ਤਾਂ ਬੜਾ ਕੁਝ ਦੂਜਿਆਂ ਤੇ ਵਿਸ਼ਵਾਸ ਕਰਦੇ। ਰਾਈ ਦਾ ਭਾਵ ਹੁੰਦਾ ਥੋੜੀ, ਸਾਡਾ ਪੁਰਾਣਾ ਪਮਾਨਾ ਜੇ ਥੋੜੀ ਚੀਜ਼ ਦੀ ਗੱਲ ਕਰਦੇ ਆਪਾਂ ਕਹਿੰਦੇ ਰਾਈ ਕਿ ਜਿੰਨਾ, ਰਾਈ ਕਿ ਜਿੰਨਾ ਭਾਵ ਬਹੁਤ ਥੋੜਾ। ਕਹਿੰਦੇ ਰੰਚਕ ਮਾਤਰ ਵੀ ਜੇ ਤੇਰਾ ਦੂਜਿਆਂ ਤੇ ਝਾਕ ਮਨ ਦੂਜੇ ਪਾਸੇ ਜਾਂਦਾ ਨਾ, ਤੇ ਵਿਰਾਗ ਨਹੀਂ ਬਣਨਾ, ਪ੍ਰੇਮ ਨਹੀਂ ਹੋਣਾ।
ਸਭ ਜਗ ਤੇਰਾ ਤੂੰ ਇੱਕੋ ਦਾਤਾ,
ਆਸ ਕਰੀਏ ਵਾਹਿਗੁਰੂ ਇਹ ਸਾਰਾ ਸੰਸਾਰ ਤੇਰਾ, ਤੂੰ ਕੇਵਲ ਤੇ ਕੇਵਲ ਇੱਕ ਦਾਤਾ ਦੇਣ ਵਾਲਾ ਹੈ।
ਕਬਰ ਨਾ ਦੂਜਾ ਭਾਈ,
ਆਓ ਪਰਮਾਤਮਾ ਤੋਂ ਬਿਨਾਂ ਦੂਜਾ ਹੈ ਹੀ ਨਹੀਂ।
ਮਨ ਮੁਖ ਦੰਤ ਦੁੱਖ ਸਦਾ ਨਿਵਾਸੀ,
ਇਹ ਮਨ ਦੇ ਮਗਰ ਲੱਗਾ ਹੋਇਆ ਜੀਵ ਸਦਾ ਵਾਸਤੇ ਦੁਖੀ ਰਹਿੰਦਾ ਹੈ।
ਗੁਰਮੁਖ ਦੇ ਵਡਿਆਈ,
ਇਹਨੇ ਭਾਈ ਗੁਰੂ ਵਾਲੇ ਪਾਸੇ ਜਿਹਨਾਂ ਦਾ ਅੰਤਸ਼ਕਰਨ ਹੋ ਗਿਆ ਉਹਨਾਂ ਨੂੰ ਵਡਿਆਈ ਮਿਲ ਗਈ।
ਅਗੋਚਰ
ਵਾਰ ਤੋਂ ਰਹਿਤ, ਮਨ ਦੀ ਪਗੜ ਤੇ ਇੰਦਰੀਆਂ ਤੋਂ ਪਰਾਂ,
ਕਹਿਣੇ ਕੀ ਮਨ ਪਾਈ,
ਆਪਾਂ ਕਹਿ ਵੀ ਲੱਗ ਪਈਏ ਤੇ ਆਪਾਂ ਉਹਦੀ ਕੀਮਤ ਮਰਿਆਦਾ ਨੂੰ ਸਮਝ ਨਹੀਂ ਸਕਦੇ।
ਸੁਨ ਸਮਾਦ ਮਹਾ ਪਰਮਾਰਥ,
ਉਹਨਾਂ ਗੁਰਮੁਖ ਪਿਆਰੇ ਦੀ ਅਵਸਥਾ ਭਾਈ ਉਹ ਅਫੁਰ ਬਣ ਗਈ। ਸੁਨ ਤੋਂ ਭਾਵ ਅਫੁਰ, ਕੁਫੁਰਨਾ ਨਹੀਂ ਆਉਂਦਾ, ਇਹ ਜ਼ਿੰਦਗੀ ਦਾ ਨਿਚੋੜ ਹੈ।
ਤੀਨ ਭਵਨ ਪਤ ਨਾਮ,
ਭਾਈ ਜਿਹੜਾ ਤਿੰਨਾਂ ਭਵਨਾਂ ਦਾ ਮਾਲਕ ਹੈ ਨਾ, ਉਸ ਪਰਮਾਤਮਾ ਦਾ ਨਾਮ ਨਾਲ ਜੋੜ।
ਮਸਤਕ ਲੇਖ ਜੀਆਂ ਜਗ ਜੋਨੀ,
ਉਹਦੇ ਮੁਤਾਬਕ ਤੇਰੇ ਕਰਮਾਂ ਤੇ ਲਿਖਿਆ ਜਾਏਗਾ।
ਸਿਰ ਸਿਰ ਲੇਖ ਸਹਾਨੀ,
ਕੱਲੇ ਦੇ ਮੱਥੇ ਤੇ ਪਰਮਾਤਮਾ ਲਿਖਦਾ ਹੈ।
ਕਰਮ ਸੁਕਰਮ ਕਰਾਏ ਆਪੇ,
ਕੰਮ ਤੇ ਚੰਗੇ ਕੰਮ ਇਹ ਕਰਾਉਣ ਵਾਲਾ ਵੀ ਉਹ ਆਪ, ਇੱਥੇ ਆਪਾਂ ਬਹਾਨਾ ਬਣਾ ਲੈਂਦੇ ਵੀ ਗਿਆਨੀ ਜੀ ਫਿਰ ਤਾਂ ਕੰਮ ਸੈੱਟ ਆ ਨਾ, ਆਪਾਂ ਨੂੰ ਰੱਬ ਆਪੇ ਕਰਾ ਲਏਗਾ, ਇਹ ਸਾਡਾ ਬਹਾਨਾ। ਜਿਹੜਾ ਆ ਕਈ ਬੰਦੇ ਵੇਖੇ ਨੇ, ਇੱਕ ਬੰਦਾ ਕਹਿੰਦਾ ਗਿਆਨੀ ਜੀ ਮੈਂ ਕਿਹਾ ਸ਼ਰਾਬ ਨਾ ਪੀਏ ਕਰ ਭਾਈ, ਕਹਿੰਦੇ ਜੇ ਕਲਗੀਧਰ ਪਾਤਸ਼ਾਹ ਬੰਦ ਕਰ ਦੇਗਾ ਗਿਆਨੀ ਛੱਡ ਦਾਂਗੇ। ਮੈਂ ਕਹਿੰਦਾ ਕਲਗੀਧਰ ਤੈਨੂੰ ਭੂਆ ਬਣਾ ਦੇਵੇਗਾ ਨਾ, ਉਦੋਂ ਮੈਨੂੰ ਦੱਸਦੇ ਵੀ ਗਿਆਨੀ ਜੀ ਗੁਰਦੇਵ ਮੈਨੂੰ ਭੂਆ ਦਿੰਦੇ ਨੇ। ਬਹਾਨੇ ਕਿੱਡੇ ਵੇਖੇ ਨੇ, ਇਹਨੂੰ ਕਹਿੰਦੇ ਲੇਮ ਚੂ ਲੰਗੜਾ ਬਹਾਨਾ। ਅਸੀਂ ਜਦੋਂ ਗੁਰਮੁਖੋਂ ਕੋਈ ਵੀ ਗੁਨਾਹ ਕਰਦੇ ਹਾਂ, ਜਿਵੇਂ ਆਪਾਂ ਸਫ਼ਰ ਕਰਦੇ ਤਾਂ ਲਾਲ ਬੱਤੀ ਜਗਦੀ ਹੈ ਅਤੇ ਆਪਾਂ ਗੱਡੀ ਨਾ ਰੁਕੀਏ ਤਾਂ ਐਕਸੀਡੈਂਟ ਹੋਵੇਗਾ। ਅਸੀਂ ਕੋਈ ਵੀ ਗੁਨਾਹ ਕਰਨ ਲੱਗੀਏ, ਸਾਡੇ ਅੰਦਰ ਬੱਤੀ ਜਗਦੀ, ਉਹ ਕਹਿੰਦੀ ਭਾਈ ਮਾੜਾ ਕੰਮ ਨਾ ਕਰ, ਸਾਨੂੰ ਅੰਦਰੋਂ ਆਵਾਜ਼ ਆਉਂਦੀ ਹੈ। ਆਪੋ ਉਹ ਆਵਾਜ਼ ਸੁਣਦੇ ਨਹੀਂ, ਆਵਾਜ਼ ਨਾ ਸੁਣ ਕਰਕੇ ਅਸੀਂ ਦੋਸ਼ੀ ਹਾਂ। ਸਾ ਹਰ ਇੱਕ ਬੰਦੇ ਨੂੰ ਆਪਾਂ ਮਾਈ ਭਾਈ ਜਨੇ ਬੈਠੇ ਹਾਂ, ਮੈਨੂੰ ਮਾਫ਼ੀ ਦੇਣੀ। ਅਸੀਂ ਜਦੋਂ ਵੀ ਕੋਈ ਮਾੜਾ ਕੰਮ ਕਰਦੇ ਨਾ, ਅੰਦਰੋਂ ਲਾਲ ਬੱਤੀ ਜਗਦੀ ਭਾਈ ਇਹ ਮਾੜਾ ਕੰਮ ਨਾ ਕਰ, ਅਤੇ ਆਪਾਂ ਪਰਵਾਹ ਹੀ ਨਹੀਂ ਕਰਦੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਕੰਮ ਤੇ ਸ੍ਰੇਸ਼ਠ ਕਰਮ ਕਰਾਉਣ ਵਾਲਾ ਵੀ ਬੁੱਧੀ ਦੇ ਕੇ ਉਹ ਆਪ ਹੈ। ਜਿਹੜੇ ਗੁਰਮੁਖ ਪਿਆਰੇ ਭੈ ਦੇ ਸਹਿਤ ਨੇ, ਉਹਨਾਂ ਨੂੰ ਇਹ ਗੱਲ ਦ੍ਰਿੜ ਹੋ ਗਈ, ਪ੍ਰਪੱਕ ਹੋ ਗਈ।
ਮਨ ਮੁਖ ਝੂਠ ਲਹਿ ਭੈ ਮਨ,
ਜਿਹੜੇ ਮਨ ਦੇ ਮਗਰ ਲੱਗੇ ਹੋਏ ਲੋਕ ਨੇ ਨਾ, ਉਹਨਾਂ ਦੇ ਅੰਦਰ ਦੁਨਿਆਵੀ ਝੂਠ ਹੈ ਭੈ ਦੀ। ਉਹਦੇ ਅੱਗੇ ਹੱਥ ਜੋੜਨ, ਗੁਰਮੁਖਾ ਤੈਨੂੰ ਅਗੰਮ ਦਾ ਸੋਝੀ ਹੋ ਜਾਏਗੀ, ਪਰਿਪੂਰਨ ਪਰਮਾਤਮਾ ਨੂੰ ਤੂੰ ਜਾਣ ਲਏਗਾ।
ਜਿਨ ਚੱਖਿਆ ਸੀ ਸਾਧ ਜਾਣਨਾ,
ਆਪਾਂ ਕਹਿੰਦੇ ਗਿਆਨੀ ਜੀ ਉਹਦਾ ਭਲਾ ਪਤਾ ਕਿਵੇਂ ਲੱਗੇ, ਕਿੰਨਾ ਕੁ ਆਨੰਦ ਆਉਂਦਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਭਾਈ ਇਹ ਆਨੰਦ ਲਿਆ ਨਾ, ਜਿਨ੍ਹਾਂ ਚੱਖਿਆ ਉਹ ਹੀ ਜਾਣਦੇ ਹਨ। ਜਿਨ ਚੱਖਿਆ ਸੇ ਸਾਧ ਜਾਣਨ, ਸਾਧ ਤੋਂ ਭਾਵ ਦਾ ਸਵਾਦ, ਜਿਨ੍ਹਾਂ ਨੇ ਉਹ ਸਵਾਦ ਲਿਆ ਨਾ ਉਹ ਦੱਸ ਸਕਦੇ ਨੇ। ਤੇ ਗੁਰੂ ਕੀ ਬਾਣੀ 'ਚ ਅੱਗੇ ਇਹ ਵੀ ਲਿਖਿਆ, ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਹਿ ਕਹੀਏ, ਗੁੰਗਾ ਗੁੜ ਖਾ ਲਏ ਤੇ ਆਪਾਂ ਪੁੱਛਾਂਗੇ ਭਾਈ ਸਾਹਿਬ ਕਿੰਨਾ ਕੁ ਮਿੱਠਾ ਮਿੱਠਾ ਹੈ। ਉਹ ਇਸ਼ਾਰਾ ਕਰ ਸਕਦਾ ਲੇਕਿਨ ਦੱਸ ਨਹੀਂ ਸਕਦਾ ਵੀ ਕਿੰਨਾ ਕੁ ਮਿੱਠਾ ਹੈ। ਇਸ ਪ੍ਰਕਾਰ ਜਿਹੜਾ ਉਹ ਅਨੁਭਵ ਗੁਰਮੁਖੋ ਉਹਨੂੰ ਅਸੀਂ ਅੱਖਰਾਂ ਨਾਲ ਬਿਆਨ ਨਹੀਂ ਕਰ ਸਕਦੇ। ਪਾਤਸ਼ਾਹ ਨੇ ਉਹ ਦ੍ਰਿਸ਼ਟਾਂਤ ਇੱਥੇ ਕਲੀਅਰ ਕਰ ਦਿੱਤਾ, ਭਾਈ ਜਿਵੇਂ ਗੁੰਗਾ ਮਠਿਆਈ ਖਾਂਦਾ ਤੇ ਦੱਸਦਾ ਨਾ ਹੱਥ ਮਾਰ ਕੇ ਮੋਢੇ ਮਾਰ ਕੇ ਪ੍ਰਸੰਨ ਹੁੰਦਾ ਹੈ, ਇਸੇ ਪ੍ਰਕਾਰ ਉਹਦੇ ਚਿਹਰੇ ਤੋਂ ਅਸੀਂ ਵੇਖ ਸਕਦੇ ਹਾਂ, ਲੇਕਿਨ ਵਿਆਖਿਆ ਨਹੀਂ ਕੀਤੀ ਜਾ ਸਕਦੀ। ਭਾਈ ਹੈ ਇਹ ਕਥਨ ਤੋਂ ਰਹਿ ਤੇ ਉਹਦਾ ਬਿਆਨ ਕਿਵੇਂ ਕਰਾਂਗੇ, ਇਉਂ ਕਰੀਏ
ਚਲੋ ਸਦਾ ਰਜਾਈ
ਗੁਰੂ ਕੇ ਸਿੱਖਾ ਉਹਦੀ ਰਜਾ ਉਹਦੀ ਭਾਣੇ ਵੀ ਚੱਲਣਾ ਕਰ।
ਗੁਰਦਾਤਾ ਮੇਲੇ ਤਾਂ ਮਤ ਹੋਵੇ,
ਰੂਪੀ ਦਾਤਾ ਕਿਤੇ ਮੇਲੇ ਤੇ ਤਾਂ ਹੀ ਅਗਲ ਆਉਂਦੀ ਹੈ,
ਨਿਗੁਰੇ ਮਤ ਨਾ ਕਾਈ
ਹਾਏ ਨਿਗੁਰਾ ਉਹਨੂੰ ਤਾਂ ਵੰਚਕ ਮਾਤਰ ਅਗਲ ਨਹੀਂ,
ਚਲਾਏ ਤਿਉਂ ਚੱਲ ਭਾਈ।
ਗੁਰਮਤ ਕੀ ਭੀ ਜਿਵੇਂ ਉਹ ਵਾਹਿਗੁਰੂ ਚਲਾਉਂਦਾ ਭਾਈ ਉਹਦੇ ਮੁਤਾਬਕ ਚੱਲਣਾ ਕਰ। ਜੇ ਬਾਬੇ ਫਰੀਦਾ ਸ਼ਲੋਕ ਆਉਂਦਾ, ਫਰੀਦਾ ਕੰਢੀ ਵਹਿ ਨ ਟਾਹੇ ਤੋ ਭੀ ਲੇਖਾ ਦੇਵਣਾ, ਜਿੱਦ ਰੱਬ ਰਜਾਏ ਵੈਣ ਤਦਾਉ ਗਉ ਕਰੇ।
ਹੋਰ ਕਿਆ ਕੋ ਕਰੇ ਚਤੁਰਾਈ,
ਹੋਰ ਭਾਈ ਆਪਾਂ ਚੁਲਾਈ ਚੁਸਤੀ ਕੀ ਕਰ ਸਕੇ, ਚਤੁਰਾਈ ਨਾ ਚਤਰ ਪੁੱਜ ਪਾਈਏ।
ਇੱਕ ਭਰਮ ਭੁਲਾਏ ਇੱਕ ਭਗਤੀ ਰਾਤੇ,
ਮਨਮੁਖ ਲੋਕ ਭਰਮਾਂ ਚ ਪਏ ਨੇ, ਇਹ ਗੁਰਮੁਖ ਪਿਆਰੇ ਪਰਮਾਤਮਾ ਦੇ ਪੈ ਚ ਰੰਗੇ ਹੋਏ ਹਨ।
ਖੇਲ ਪਾਰਾ,
ਵਾਹਿਗੁਰੂ ਤੇਰੀ ਖੇਡ ਨੂੰ ਅਸੀਂ ਸਮਝ ਨਹੀਂ ਸਕਦੇ, ਇਹ ਪਾਰਾ ਵਾਰ ਤੋਂ ਰਹਿਤ ਹੈ, ਲੇਖੇ ਜੋਖੇ ਤੋਂ ਬਾਹਰ ਹੈ।
ਇੱਕ ਦੁੱਧ ਲਾਏ ਤੇ ਹੈ ਫਲ ਪਾਇਆ,
ਜਿਹੜੇ ਪਾਸੇ ਕੋ ਲੱਗਾ ਉਹਦੇ ਕਰਮਾਂ ਦੇ ਮੁਤਾਬਕ ਉਹਨੂੰ ਫਲ ਮਿਲੇਗਾ, ਚੰਗੇ ਦਾ ਚੰਗਾ ਮਾੜੇ ਦਾ ਮਾੜਾ।
ਤੂੰ ਹੁਕਮ ਚਲਾ ਬਨਹਾਰਾ,
ਸਾਰੇ ਤੇਰਾ ਹੁਕਮ ਵਰਤਦਾ ਹੈ ਇਹ ਸਾਰੇ ਤੇਰੇ ਹੁਕਮ ਵਿੱਚ ਚੱਲਦੇ ਹਨ।
ਸੇਵਾ ਕਰੀ ਜੇ ਕੁਛ ਹੋਵੇ ਆਪਣਾ,
ਜੇ ਭਾਈ ਆਪਣਾ ਹੋਵੇ ਤੇ ਤਾਂ ਹੀ ਸੇਵਾ ਕਰੀ ਦੀ, ਗੈਰਾਂ ਦੀ ਕੌਣ ਕਰਦਾ ਹੈ।
ਜੀਓ ਪਿੰਡ ਤੁਮਾਰਾ,
ਮੇਰੇ ਵਾਹਿਗੁਰੂ ਸਾਰਾ ਕੋਈ ਤੇਰਾ ਤੇ ਮੈਂ ਕੀ ਕਰਨ ਜੋਗਾ ਹਾਂ, ਇਹਦੇ ਚ ਇਨਡਾਇਰੈਕਟ ਭਾਵ ਹੈ ਵੀ ਗੁਰਮੁਖਾ ਸੇਵਾ ਕਰਕੇ ਤੇ ਮਾਣ ਨਾ ਕਰਕੇ ਮੈਂ ਆਹ ਕਰਦਾ ਹਾਂ, ਮੈਂ ਉਹ ਕਰਦਾ ਹਾਂ।
ਸਤਿਗੁਰ ਮਿਲਿਆ ਕਿਰਪਾ ਕੀਨੀ,
ਸਤਿਗੁਰੂ ਪਾਤਸ਼ਾਹ ਨੇ ਕੀਤੀ ਕਿਰਪਾ, ਦਰਸ਼ਨ ਦਾਰੇ ਦਿੱਤੇ,
ਅੰਮ੍ਰਿਤ ਨਾਮ ਆਧਾਰਾ,
ਉਹਨਾਂ ਦੀ ਕਿਰਪਾ ਦੇ ਸਦਕਾ ਇਹ ਜੀਵ ਨੂੰ ਨਾਮ ਦਾ ਆਧਾਰ ਬਣ ਗਿਆ, ਇਹ ਨਾਮ ਨਾਲ ਜੁੜ ਗਿਆ।
ਮਗਨੰਤਰ ਵਾਸਿਆ ਗੁਣ ਪ੍ਰਗਾਸਿਆ,
ਜਿਹੜਾ ਉਹ ਸਾਰੇ ਸੰਸਾਰ ਦਾ ਮਾਲਕ ਹੈ, ਦਸਮ ਦੁਆਰ ਦੇ ਵਿੱਚ ਨਿਵਾਸ ਕਰਨ ਵਾਲਾ ਵਾਹਿਗੁਰੂ, ਉਹਨੇ ਬੰਦੇ ਦੇ ਅੰਦਰ ਗੁਣ ਪੈਦਾ ਕਰ ਦਿੱਤੇ।
ਹੁਣ ਮੈਂ ਗਿਆਨ ਧਿਆਨ,
ਜਿਹੜੇ ਭਾਈ ਉਹਦੇ ਗੁਣ ਗਾਉਣੇ ਨੇ, ਇਹੋ ਹੀ ਗਿਆਨ ਇਹੋ ਹੀ ਧਿਆਨ ਜਾਨਣਾ ਕਰੀਏ।
ਨਾਮ ਮਨ ਭਾਵੇ ਕਹੇ ਕਹਾਵਾ,
ਜਿਹੜੇ ਗੁਰਮੁਖ ਪਿਆਰੇ ਨਾਮ ਜਪ ਕੇ ਪਰਮਾਤਮਾ ਨੂੰ ਭਾਗ ਹੈ ਜੋ ਕਹਿੰਦੇ ਹਨ ਕਹਾਉਂਦੇ ਹਨ,
ਤੱਤੋ ਤੱਤ ਵਖਾਨੰ,
ਕੇਵਲ ਤੇ ਕੇਵਲ ਤੱਤ ਕਹਿੰਦੇ ਸਿਧਾਂਤ ਦੀ ਗੱਲ ਕਰਦੇ ਹਨ, ਵਖਾਨੰ ਤੋਂ ਭਾਵ ਕਹਿਣਾ ਤੱਤ ਸਿਧਾਂਤ,
ਸ਼ਬਦ ਗੁਰ ਪੀਰਾ ਗਹਿਰ ਗੰਭੀ ਹੈ,
ਸਾਰੀ ਗੁਰਮੁਖ ਦਾ ਨਿਚੋੜ ਜੇ ਬੰਦੇ ਨੂੰ ਗੁਰੂ ਨਾ ਬਣਾ, ਸ਼ਬਦ ਹੀ ਗੁਰੂ ਹੈ, ਸ਼ਬਦ ਹੀ ਪੀਰ ਹੈ, ਕਿਉਂ ਬੰਦੇ ਨੂੰ ਕਿਉਂ ਨਹੀਂ, ਕਿਸੇ ਬਾਬੇ ਦੀ 15ਵੀਂ ਬਰਸੀ, ਕਿਸੇ ਦੀ 50ਵੀਂ ਬਰਸੀ, ਪਰ ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਰਸੀ ਨਹੀਂ ਜਿਉਣੀ। ਜਿੰਨੇ ਮਹਾਤਮਾ ਨਮਸਕਾਰ ਕਰਦੇ ਆ, ਗੁਰੂ ਕਿਰਪਾ ਕਰੇ ਰੱਬ ਦੇ ਪਿਆਰੇ ਦਰਸ਼ਨ ਦਾਰੇ ਹੁਣ ਸੰਗਤ ਹੋਵੇ, ਲੇਕਿਨ ਦੇਸ ਦੀ ਵੀ ਨਹੀਂ, ਦੇਹ ਬਿਨਸਨ ਹਾਰ ਹੈ, ਇੱਕ ਸ਼ਬਦ ਹੈ ਜਿਹੜਾ ਸਦੀਵੀ ਤੌਰ ਤੇ ਹੈ, ਤੇ ਸ਼ਬਦ ਕਿਹੜਾ ਫਿਰ ਆਪਾਂ ਕਈ ਰੁੱਝ ਜਾਂਦੇ ਵੀ ਗਿਆਨੀ ਜੀ ਉਹ ਵੀ ਸ਼ਬਦ ਹੈ ਤੇ ਇਹ ਵੀ ਸ਼ਬਦ। ਇਹਦੀ ਇੱਕ ਮੈਂ ਅੰਗਰੇਜ਼ ਦੀ ਵਿਆਖਿਆ ਬੜੀ ਬੜੀ ਸੁੰਦਰ ਉਹਨੇ ਲਿਖੀ ਵੀਰ ਨੇ, ਉਹ ਕਹਿੰਦਾ ਦੁਨੀਆਂ ਦੇ ਲੋਕਾਂ ਨੂੰ ਸੰਸਾਰ ਵਿੱਚ ਕੁਝ ਨਾ ਰਿਹਾ, ਉਦੋਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਰਹਿਣਗੇ। ਉਹਦਾ ਨਾਮ ਜੀ, ਜੇ ਕਿਸੇ ਨਾਮ ਵੀ ਕੁਦਰਤੀ ਚੇਤੇ ਆ ਗਿਆ, ਉਹਦਾ ਨਾਮ ਆਲ ਟਾਈਮ ਵੀ ਅੰਗਰੇਜ਼ ਹੈ, ਤੇ ਉਹਨੇ ਆਖਿਆ ਦੁਨੀਆਂ ਦੇ ਲੋਕੋ ਜਦੋਂ ਸੰਸਾਰ ਵਿੱਚ ਕੁਝ ਨਾ ਰਿਹਾ ਉਦੋਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਰਹਿਣਗੇ। ਤੇ ਉਹਨੂੰ ਪੁੱਛਿਆ ਵੀ ਭਲਿਆ ਐਡੀ ਵੱਡੀ ਦਲੀਲ ਕਿਸ ਬੇਸ ਤੇ ਕਹੀ ਹੈ, ਉਸ ਭਰਾ ਨੇ ਅੱਗੇ ਵਿਆਖਿਆ ਕੀਤੀ, ਕਹਿੰਦਾ ਵੀ ਦੁਨੀਆਂ ਦੇ ਤਮਾਮ ਦਾਨੇ, ਇੱਕ ਦੋ ਦਿਨ ਦੀ ਗੱਲ ਨਹੀਂ, ਤਮਾਮ ਉਹਨਾਂ ਸਾਰਿਆਂ ਦੀ ਇੱਕ ਰਾਏ, ਟਰੁੱਥ ਇਜ ਯੂਨੀਵਰਸਲ, ਸੱਚਾਈ ਸਦੀਵੀ ਹੈ, ਤੇ ਜੇ ਸੱਚਾਈ ਸਦੀਵੀ ਹੈ ਨਾ, ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਕੀ ਹੈ, ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੁਸੀ ਵੀ ਸੱਚ, ਜਿਹੜਾ ਇਹ ਬ੍ਰਹਮ ਹੈ ਨਾ, ਸ਼ਬਦ ਦੇ ਅਰਧ ਬਾਈਬਲ ਪੜ੍ਹਦੇ ਨਾ ਬਾਈਬਲ, ਤੇ ਬਾਈਬਲ ਦੀ ਪਹਿਲੀ ਪੰਕਤੀ ਹੈ, ਜਦੋਂ ਦੁਨੀਆਂ ਵਿੱਚ ਕੁਛ ਨਹੀਂ ਸੀ ਉਦੋਂ ਕੇਵਲ ਤੇ ਕੇਵਲ ਸ਼ਬਦ ਸੀ ਤੇ ਸ਼ਬਦ ਹੀ ਪਰਮਾਤਮਾ, ਉਦੋਂ ਕੁਝ ਵੀ ਨਹੀਂ ਸੀ, ਉਦੋਂ ਕੇਵਲ ਤੇ ਕੇਵਲ ਸ਼ਬਦ ਸੀ ਤੇ ਸ਼ਬਦ ਹੀ ਪਰਮਾਤਮਾ। ਉਹ ਵਿਚਾਰ ਇੱਥੇ ਸ਼ਬਦ ਗੁਰਪੀਰਾ ਗੈਰ ਗੰਭੀਰਾ, ਜਿਹੜਾ ਸ਼ਬਦ ਇਹੋ ਗੁਰੂ ਹੈ, ਇਹੋ ਪੀਰ ਹੈ, ਇਹਦੀ ਜਿਹੜੀ ਇੰਪੋਰਟੈਂਸ, ਇਹਦੀ ਮਹਾਨਤਾ ਨਾ, ਇਹ ਬਹੁਤ ਡੂੰਘੀ ਹੈ, ਨਿਰਹਲ ਹੈ, ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਔਰ ਇਹ ਸ਼ਬਦ ਤੋਂ, ਇਸ ਉਪਦੇਸ਼ ਤੇ ਬ੍ਰਹਮ ਤੋਂ ਬਿਨਾਂ ਸੰਸਾਰ ਬੌਰਾ ਹੋਇਆ ਪਿਆ, ਕਮਲਾ ਹੋਇਆ ਹੈ।
ਪੂਰਾ ਬੈਰਾਗੀ ਸਹਿਜ ਸੁਭਾਗੀ,
ਜਿਹੜੇ ਭਾਈ ਮਨ ਕਰਕੇ ਜੁੜ ਗਏ ਨਾ ਪੂਰੇ, ਉਹ ਸ੍ਰੇਸ਼ਟ ਭਾਗਾਂ ਵਾਲੇ ਨੇ, ਉਹਨਾਂ ਗੁਰਮੁਖਾਂ ਦਾ ਮਨ ਅਡੋਲ ਹੋ ਗਿਆ।
ਸੱਚ ਨਾਨਕ ਮਨ ਮਾਨਿਆ,
ਕਿਵੇਂ ਹੋਇਆ? ਸੱਚੇ ਪਰਮਾਤਮਾ ਦੇ ਨਾਮ ਨੂੰ ਮਨ ਕਰਕੇ, ਮੰਨ ਕਰਕੇ, ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ ਕਿ ਇਹ ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਦੇ ਅੰਦਰ ਵਸੇ, ਤੇ ਨਾਲ ਹੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ, ਪਾਤਸ਼ਾਹ ਜਿਹੜੇ ਆ ਬਾਰਡਰ ਤੇ ਸਾਡੇ ਭੈਣਾਂ ਭਰਾ ਬੱਚੇ ਤੇ ਬਜ਼ੁਰਗ ਬੈਠੇ ਨੇ, ਕਿਰਪਾ ਕਰ, ਰਹਿਮਤ ਕਰ, ਉਹਨਾਂ ਗੁਰਮੁਖ ਪਿਆਰੇ ਵੀਰਾਂ ਦਾ ਮਸਲਾ ਹੱਲ ਹੋਵੇ ਔਰ ਉਹ ਸੁੱਖ ਸ਼ਾਂਤੀ ਨਾਲ ਆਪਣੇ ਘਰ ਵਿੱਚ ਆਉਣ। ਤੂੰ ਸਮਰੱਥ ਹੈ, ਤੇਰੇ ਵਾਸਤੇ ਕੋਈ ਔਖਾ ਮਸਲਾ ਨਹੀਂ, ਇਹ ਕਿਰਪਾ ਕਰ, ਰਹਿਮਤ ਕਰ, ਜਿਹੜਾ ਇਹ ਮਸਲਾ ਬਣਿਆ ਸਾਡੇ ਦੇਸ਼ ਵਾਸੀਆਂ ਤੇ, ਇਹ ਕਿਰਪਾ ਕਰਕੇ ਹੱਲ ਕਰਾ। ਇਹ ਮੇਰੀ ਗੁਰੂ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦਾ ਜਗ ਬੋਰਾ ਨਹੀਂ, ਪੂਰਾ ਬੈਰਾਗੀ ਸਹਿਜ ਸੁਭਾਗੀ, ਸੱਚ ਨਾਨਕ ਮਨ ਮਾਨੰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।